ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ, ਸ੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨੌ ਚਰਨ ਅਰਬਿੰਦ, ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਤ ਮੱਸਾ ਨਾਮ ਰੰਗੜ ਗੁਰੂ ਕੇ ਹਰ ਮੰਦਰ ਮੈਂ, ਬੈਠ ਸੋ ਪਲੰਗ ਪਰ ਸਭਾ ਨਿਜ ਲਾਏ ਹੈ, ਦਿਨ ਕੋ ਕਰਾਵੇ ਤਾਂ ਕੰਜਰੀ ਕੋ ਨਾਚ ਨਿਤ, ਸੋਭਤ ਨਿਸਾ ਕੋ ਸੰਗ ਬੇਸਵਰ ਖਾਏ ਹੈ। ਮੱਸਾ ਨਾਮ ਰੰਗੜ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ, ਹਲਤ ਪਲ ਦੇ ਰੱਖਿਅਕ, ਧਰਤੀ ਨੂੰ ਧੀਰਜ ਤੇ ਆਉਣਹਾਰ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਪੌੜ ਭਾਗੀ ਜਨਾਂ ਨੇ ਆਪਣੇ ਸਵਾਸਾਂ ਅਤੇ ਆਪਣੇ ਸਮੇਂ ਨੂੰ ਸਫਲਾ ਕਰਦੇ ਹੋਏ ਗੁਰੂ ਦਰਬਾਰ ਦੀ ਹਾਜ਼ਰੀ ਭਰੀ। ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਕੀ ਬਾਣੀ ਦੇ ਕੀਰਤਨ ਹੋਏ, ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਜੀ। ਰੋਜ਼ਾਨਾ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ, ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਅੱਜ ਵੀ ਉਹਨਾਂ ਸੂਰਮਿਆਂ ਦੀ ਗਾਥਾ, ਉਹਨਾਂ ਦੇ ਜੀਵਨ ਦੀ ਕਥਾ ਆਪਾਂ ਕਹਿ ਸੁਣ ਕੇ ਆਪਣੇ ਸਮੇਂ ਨੂੰ ਸਫਲਾ ਕਰਨਾ ਹੈ, ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਕੱਲ੍ਹ ਬਚਨ ਆਇਆ ਸੀ ਗਿਆਨੀ ਗਿਆਨ ਸਿੰਘ ਜੀ ਦਾ ਕਿ ਇਹ ਕਲਗੀਧਰ ਪਾਤਸ਼ਾਹ ਜੀ ਦੇ ਜਿਗਰ ਦੇ ਟੋਟੇ ਜਿਹੜੇ ਨੇ ਸਿੱਖ ਸੂਰਮੇ, ਉਹਨਾਂ ਦੇ ਨਾਦੀ ਪੁੱਤਰ, ਉਹਨਾਂ ਦੇ ਜੀਵਨ ਦੀ ਕਥਾ ਹੈ। ਮੈਨੂੰ ਪਤਾ ਜੇ ਮੈਂ ਇਹ ਕਥਾ ਲਿਖ ਦਿਆਂਗਾ ਤਾਂ ਮੈਂ ਜਮਾਂ ਦੀ ਮਾਰ ਤੋਂ ਬਚ ਜਾਵਾਂਗਾ, ਇਸ ਲਈ ਉਹਨਾਂ ਨੇ ਆਖਿਆ ਸੀ ਖਾਲਸਾ ਜੀ ਸਾਵਧਾਨ ਹੋ ਕੇ ਇਸ ਕਥਾ ਨੂੰ ਸੁਣੋ, ਤੁਸੀਂ ਜੇ ਲਿਖਣ ਕਰਕੇ ਮੈਂ ਜਮਾਂ ਦੀ ਮਾਰ ਤੋਂ ਬਚ ਸਕਦਾ ਤੇ ਕਹਿਣ ਤੇ ਸੁਣਨ ਕਰਕੇ ਤੁਸੀਂ ਵੀ ਜਮਾਂ ਦੀ ਮਾਰ ਤੋਂ ਬਚੋਗੇ, ਗੁਰੂ ਦੀ ਕਿਰਪਾ ਹੋਵੇਗੀ, ਉਹਨਾਂ ਦੀ ਸਿਫਤ ਕਰਨੀ, ਉਹਨਾਂ ਦੀ ਸਲਾਹ ਕਰਨੀ ਜਿਨ੍ਹਾਂ ਨੇ ਆਪਾ ਵਾਰ ਕੇ ਪੰਥ ਦੀ ਚੜ੍ਹਦੀ ਕਲਾ ਰੱਖੀ, ਪੰਥ ਦੇ ਸਤਸੰਗ ਜੀ ਮਾਣ ਨੂੰ, ਤਾਣ ਨੂੰ, ਸਿਧਾਂਤਾਂ ਨੂੰ ਉਹਨਾਂ ਨੇ ਸਦਾ ਕਾਇਮ ਰੱਖਿਆ, ਇਹ ਉਹਨਾਂ ਸੂਰਬੀਰਾਂ ਦੀ, ਉਹਨਾਂ ਯੋਧਿਆਂ ਦੀ ਗਾਥਾ ਹੈ। ਕੱਲ੍ਹ ਜੋ ਪ੍ਰਸੰਗ ਆਪਾਂ ਵਿਚਾਰਿਆ ਸੀ, ਤਿਸ ਵਿੱਚ ਜਿਹੜੇ ਮੁਖਬਰ ਨੇ, ਜਿਹੜੇ ਗਦਾਰ ਖਾਨਦਾਨ ਨੇ, ਉਹਨਾਂ ਨੇ ਜ਼ਕਰੀਏ ਦੀ ਖੁਸ਼ੀ ਹਾਸਲ ਕੀਤੀ, ਆਖਿਆ ਸਭ ਸਿੱਖ ਪੰਜਾਬ ਵਿੱਚੋਂ ਮੁੱਕ ਗਏ ਨੇ, ਬੜੇ ਖੁਸ਼ ਹੋਏ ਨੇ, ਇਨਾਮ ਲਏ, ਜਗੀਰਾਂ ਲਈਆਂ, ਖਿਲਤਾਂ ਲਈਆਂ, ਇਲਾਕੇ ਵੰਡ ਕੇ ਜ਼ਕਰੀਏ ਨੇ ਇਹਨਾਂ ਨੂੰ ਦੇ ਦਿੱਤੇ, ਬੜੇ ਖੁਸ਼ ਨੇ ਕਿ ਪੰਜਾਬ ਵਿੱਚੋਂ ਸਿੱਖ ਮੁਕਾ ਦਿੱਤੇ ਨੇ। ਫਿਰ ਉਹਨਾਂ ਨੇ ਜਾ ਕੇ ਆਖਿਆ ਸੀ ਵੀ ਪੰਜਾਬ ਵਿੱਚੋਂ ਤਾਂ ਠੀਕ ਚਲੇ ਗਏ ਆ, ਪਰ ਹੈ ਤਾਂ ਹੈਗੇ ਨੇ ਨਾ, ਜਿੱਥੇ ਵੀ ਕਿਤੇ ਲੁੱਪ ਛਿਪ ਰਹਿੰਦੇ ਨੇ ਅੰਮ੍ਰਿਤਸਰ ਜ਼ਰੂਰ ਆਉਣਗੇ ਦਰਸ਼ਨ ਇਸ਼ਨਾਨ ਕਰਨ ਵਾਸਤੇ, ਕਿਉਂਕਿ ਸਿੱਖ ਰਹਿ ਨਹੀਂ ਸਕਦਾ। ਅਤੇ ਜੇ ਉਹਨਾਂ ਰਹਿੰਦਿਆਂ ਨੂੰ ਵੀ ਮਾਰਨਾ ਹੈ ਤਾਂ ਫਿਰ ਆਪਾਂ ਅੰਮ੍ਰਿਤਸਰ ਤਕੜਾਈ ਕਰੀਏ। ਇਸ ਉਹਨਾਂ ਦੀ ਸਲਾਹ ਮੰਨ ਕੇ ਜ਼ਕਰੀਆ ਖਾਨ ਨੇ ਫੌਜ ਭੇਜ ਦਿੱਤੀ ਅਤੇ ਫੌਜਦਾਰ ਬਣਾ ਤਾ ਮੱਸਾ ਰੰਗੜ, ਜਿਹਨੇ ਆਣ ਕੇ ਸਾਧ ਸਿੰਘ ਜੀ ਬਹੁਤ ਘੋਰ ਬੇਅਦਬੀ ਕੀਤੀ ਉਸ ਪਵਿੱਤਰ ਸਥਾਨ ਦੀ ਜਿਹਨੂੰ ਆਪਾਂ ਸਰਬ ਸਾਂਝਾ ਕਹਿੰਦੇ, ਤਾਂ ਹੈ ਵੀ ਸਰਬ ਸਾਂਝਾ ਹੀ ਉਹ। ਉਹਦੇ ਚਾਰ ਦਰਵਾਜ਼ਿਆਂ ਦਾ ਮਹਾਤਮ ਹੀ ਗੁਰਮੁਖੇ ਦੱਸਦੇ ਨੇ ਵੀ ਇਹ ਸਾਰੀ ਸ੍ਰਿਸ਼ਟੀ ਦੇ ਭਲੇ ਵਾਸਤੇ ਆ। ਕਿਸੇ ਵਰਨ ਦਾ, ਕਿਸੇ ਮਜ਼ਹਬ ਦਾ, ਕਿਸੇ ਕਿੱਤੇ ਦਾ, ਕਿਸੇ ਫਿਰਕੇ ਨਾਲ ਸੰਬੰਧ ਰੱਖਣ ਵਾਲਾ ਕੋਈ ਵੀ ਗੁਰਮੁਖ ਪਿਆਰਾ ਉੱਥੇ ਆਵੇਗਾ ਅਤੇ ਉਹਦੀ ਝੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਜ਼ਰੂਰ ਪਾਉਂਦੇ ਨੇ। ਪਰ ਉਸ ਪਵਿੱਤਰ ਸਥਾਨ ਦੀ ਸਾਧ ਸੰਗਤ ਜੀ ਨੇ ਘੋਰ ਬੇਅਦਬੀ ਕੀਤੀ। ਪਤਾ ਨਹੀਂ ਕਿੱਦਾਂ ਦੇ ਉਹਨਾਂ ਦੇ ਹਿਰਦੇ ਹੋਣਗੇ, ਕਿਹੋ ਜਿਹੇ ਕਠੋਰ ਨੀਚ ਪਾਪੀ ਉਹ, ਕਿਹੋ ਜਿਹੀਆਂ ਰੂਹਾਂ ਹੋਣਗੀਆਂ ਜਿਹੜੀਆਂ ਕਿਸੇ ਧਰਮ ਸਥਾਨ ਦੀ ਇੰਨੀ ਬੇਅਦਬੀ ਕਰ ਸਕਦੀਆਂ। ਕਦੀ ਸਿੱਖਾਂ ਨੇ ਆਪਣੇ ਰਾਜ ਸਮੇਂ, ਆਪਣਾ ਰਾਜ ਲੈਣ ਸਮੇਂ, ਦੁਸ਼ਟਾਂ ਨੂੰ ਸਜ਼ਾ ਦੇਣ ਸਮੇਂ ਕਿਸੇ ਦੇ ਧਰਮ ਸਥਾਨ ਦੀ ਬੇਅਦਬੀ ਨਹੀਂ ਕੀਤੀ। ਕਦੀ ਵੀ ਦੁਸ਼ਟਾਂ ਨੂੰ ਸਜ਼ਾ ਜ਼ਰੂਰ ਦਿੱਤੀ, ਪਰ ਕਿਸੇ ਧਰਮ ਗ੍ਰੰਥ ਦੀ ਅਤੇ ਕਿਸੇ ਧਰਮ ਸਥਾਨ ਦੀ ਖਾਲਸੇ ਨੇ ਕਦੇ ਬੇਅਦਬੀ ਨਹੀਂ ਕੀਤੀ। ਪਰ ਉਹ ਕੈਸੇ ਲੋਕ ਸਨ ਜਿਹੜੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦੇ ਪਏ? ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਵਿਚਾਰਿਆ ਸੀ। ਆਓ, ਉਹ ਬੇਅਦਬੀ ਕਰਦਾ ਪਿਆ, ਕੀ ਉਹ ਕਰ ਰਿਹਾ ਸੀ? ਆਪਣਾ ਤਾਂ ਕਹਿਣ ਨੂੰ ਵੀ ਮਨ ਨਹੀਂ ਕਰਦਾ, ਪਰ ਕਿਉਂਕਿ ਕਥਾ ਕਹਿਣਾ ਪਵੇਗਾ ਵੀ ਫਿਰ ਸਿੰਘਾਂ ਨੂੰ ਉਹਨੂੰ ਸਜ਼ਾ ਜੋ ਦੇਣੀ ਪਈ। ਕੀ ਪਾਪ ਅਤੇ ਕੀ ਅਪੱਧਰ ਹਰਿਮੰਦਰ ਸਾਹਿਬ ਦੇ ਅੰਦਰ ਉਹ ਕਰਦਾ ਪਿਆ ਸੀ। ਪ੍ਰੇਮ ਨਾਲ ਕਥਾ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਸਾ ਨਾਮ ਰੰਗੜ ਗੁਰੂ ਕੇ ਹਰ ਮੰਦਰ ਮੈਂ।
ਉਹ ਫੌਜ ਦਾ ਫੌਜਦਾਰ, ਉਹਦਾ ਨਾਮ ਮੱਸਾ ਰੰਗੜ ਸੀ। ਰੰਗੜ ਉਹਦੀ ਸਾਧ ਸੰਗਤ ਜੀ ਜਾਤੀ ਹੈ ਅਤੇ ਮੱਸਾ ਹੈ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਵਿਖੇ, ਜਿਸ ਦੇ ਰੋਜ਼ ਆਪਾਂ ਅਰਦਾਸਾਂ ਵਿੱਚ ਸਾਧ ਸੰਗਤ ਜੀ ਲਲਕੜੀਆਂ ਲੈਂਦੇ, ਬੇਨਤੀਆਂ ਕਰਦੇ ਹਾਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਰਪਾ ਕਰਕੇ ਬਖਸ਼ੋ ਜੀ। ਐਸੇ ਪਵਿੱਤਰ ਸਥਾਨ ਦੇ ਅੰਦਰ
ਬੈਠ ਸੋ ਪਲੰਗ ਪਰ ਸਭਾ ਨੇ ਜਲਾਏ ਹੈ।
ਉਹਨੇ ਆਪਣਾ ਪਲੰਘਾ ਹਰਿਮੰਦਰ ਸਾਹਿਬ ਦੇ ਅੰਦਰ ਡਾਇਆ ਹੋਇਆ ਸੀ ਤੇ ਰੋਜ਼ ਸਭਾ ਲਾਉਂਦਾ ਸੀ। ਸਭਾ ਕੋਈ ਸਾਧ ਸੰਗਤ ਜੀ ਰੱਬ ਦੀਆਂ ਗੱਲਾਂ ਕਰ ਲਈ ਨਹੀਂ ਸੀ ਲਾਉਂਦਾ, ਆਪਣੇ ਵਰਗੇ ਲੁੱਚੇ ਲਫੰਗੇ ਜਿਹੜੇ ਜਹਾਨੋਂ ਧੱਕੇ ਲੋਕ ਸਨ ਉਹਨਾਂ ਦੀ, ਮਸ਼ਟੰਡਿਆਂ ਦੀ, ਗੁੰਡਿਆਂ ਦੀ, ਕੰਜਰ ਬਿਰਤੀ ਵਾਲਿਆਂ ਦੀ ਸਭਾ ਲਾ ਕੇ ਰੋਜ਼ ਹਰਿਮੰਦਰ ਸਾਹਿਬ ਵਿੱਚ ਬਹਿੰਦਾ ਸੀ ਤੇ ਕੀ ਕਰਦਾ ਸੀ ਸੁਣੋ ਜੀ।
ਦਿਨ ਕੋ ਕਰਾਵੈ ਤਹਾਂ ਕੰਜਰੀ ਕੋ ਨਾਚ ਨਿਤ।
ਕਹਿੰਦੇ ਦਿਨੇ ਕੰਜਰੀ ਨਚਾਉਂਦਾ ਸੀ ਤੇ ਸਾਰੇ ਉਹ ਤੇ ਉਹਦੇ ਵਰਗੇ ਗੰਦੇ ਮਸ਼ਟੰਦੇ ਸਾਰੇ ਉਸ ਕੰਜਰੀ ਦਾ ਨਾਚ ਦੇਖਦੇ ਸਨ।
ਸੋਵਤ ਨਿਸਾ ਕੋ ਸੰਗ ਬੇਸਵਾਰ ਖਾਏ ਹੈ।
ਬੇਸਵਾਵਾਂ ਨਚਾਉਣੀਆਂ ਤੇ ਰਾਤ ਵੀ ਹਰਿਮੰਦਰ ਸਾਹਿਬ ਦੇ ਵਿੱਚ ਹੀ ਸੌਂਦਾ ਸੀ, ਸ਼ਰਾਬੀ ਹੋ ਕੇ, ਕਬਾਬੀ ਹੋ ਕੇ, ਹੁੱਕੇ ਪੀਣੇ, ਐਸਾ ਸਾਧ ਸੰਗਤ ਜੀ ਗੰਦ ਪਾਇਆ ਸੀ ਉਹਨੇ ਉੱਥੇ।
ਖਾਵਤ ਕਬਾਬ ਸ਼ਰਾਬ ਤਾਂ ਤੁਰਕ ਸਭ।
ਹਰਿਮੰਦਰ ਸਾਹਿਬ ਦੇ ਅੰਦਰ ਹੀ ਕਬਾਬ ਲਿਆ ਕੇ ਖਾਧੇ ਜਾਂਦੇ ਸਨ, ਸ਼ਰਾਬਾਂ ਦੇ ਦੌਰ ਚੱਲਦੇ ਸਨ। ਉਹ ਤੇ ਉਹਦੀ ਜੁੰਡਲੀ ਸ਼ਰਾਬ ਪੀਂਦੀ ਸੀ, ਕਬਾਬ ਖਾਂਦੀ ਸੀ ਜੀ।
ਪੀਵਤ ਹੈ ਹੁੱਕੇ ਔਰ ਥੁੱਕੇ ਮਨ ਪਾਏ ਹੈ।
ਕਹਿੰਦੇ ਹੁੱਕੇ ਪੀਂਦੇ ਸਨ, ਜਿਸ ਤੰਬਾਕੂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬੱਜਰ ਕਰਾਇਤ ਵਜੋਂ ਸਿੱਖਾਂ ਵਿੱਚ ਮਨ੍ਹਾ ਕਰ ਦਿੱਤਾ, ਉਸ ਗੰਦੇ ਧੂੰਏ ਦੇ ਤੰਬਾਕੂ ਦੇ ਸਾਧ ਸੰਗਤ ਜੀ ਉੱਥੇ ਗੁਲਸ਼ਰੇ ਉਡਾਏ ਜਾਂਦੇ, ਛੱਲੇ ਬਣਾ ਬਣਾ ਕੇ ਛੱਡੇ ਜਾਂਦੇ ਸਨ, ਹੁੱਕਾ ਪੀਤਾ ਜਾਂਦਾ ਸੀ ਤੇ ਜਿੱਥੇ ਮਰਜ਼ੀ ਥੁੱਕਦੇ ਸਨ। ਜਿੱਥੇ ਮੱਥਾ ਲਾ ਕੇ ਆਪਾਂ ਆਪਣੇ ਆਪ ਨੂੰ ਵਡਭਾਗਾ ਮੰਨਦੇ ਹਾਂ, ਉਸ ਹਰਿਮੰਦਰ ਸਾਹਿਬ ਦੀਆਂ ਨੁੱਕਰਾਂ ਵਿੱਚ ਪਾਣ ਖਾ ਕੇ, ਹੁੱਕਾ ਪੀ ਕੇ ਇਹ ਕੁੱਤੇ ਲੋਕ ਥੁੱਕਦੇ ਸਨ ਜੀ।
ਐਸੀ ਭਾਂਤ ਹੋਵਤ ਬੇਅਦਬੀ ਅਪਾਰ ਤਹਾਂ।
ਕਹਿੰਦੇ ਇਸ ਤਰੀਕੇ ਦੀ ਬਹੁਤ ਜ਼ਿਆਦਾ ਬੇਅਦਬੀ ਹੋ ਰਹੀ ਸੀ ਉੱਥੇ।
ਮੰਦਰ ਕੇ ਅੰਦਰ ਨਾ ਕਹੀ ਸੁਣੇ ਜਾਏ ਹੈ।
ਇਹ ਹਰਿਮੰਦਰ ਸਾਹਿਬ ਦੇ ਅੰਦਰ ਹੋ ਰਹੀ ਹੈ, ਮੰਦਰ ਕੇ ਅੰਦਰ, ਤਾਂ ਕਰਕੇ ਆਖਿਆ ਮਤਾਂ ਕੋਈ ਸਮਝੇ ਸ਼ਾਇਦ ਪ੍ਰਕਰਮਾ ਚ ਹੋ ਰਹੀ ਹੋਵੇਗੀ ਜੀ, ਦਰਸ਼ਨ ਜੋੜੀ ਲਾਗੇ ਹੋ ਰਹੀ ਹੋਵੇਗੀ। ਨਹੀਂ, ਕਹਿੰਦੇ ਹਰਿਮੰਦਰ ਸਾਹਿਬ ਦੇ ਅੰਦਰ ਹੋ ਰਹੀ ਸੀ। ਇਹ ਸਿੱਖ ਜਿਹੜਾ ਅੰਮ੍ਰਿਤਸਰ ਤੋਂ ਦੇਖ ਕੇ ਗਿਆ ਖਬਰ ਲੈ ਕੇ, ਇਹ ਭਾਈ ਮਹਿਤਾਬ ਸਿੰਘ ਨੂੰ ਸਾਰੀ ਗੱਲ ਦੱਸ ਰਿਹਾ ਵੀ ਹਰਿਮੰਦਰ ਸਾਹਿਬ ਦੇ ਅੰਦਰ ਐਸਾ ਅਪੱਧਰ, ਐਸਾ ਪਾਪ ਹੋ ਰਿਹਾ ਇਸ ਵੇਲੇ।
ਬਾਤ ਇਹ ਸੁਣ ਕੇ ਮਹਿਤਾਬ ਸਿੰਘ ਚੌਂਕ ਉੱਠਿਓ।
ਕਹਿੰਦੇ ਇਹ ਗੱਲ ਸੁਣ ਕੇ ਭਾਈ ਮਹਿਤਾਬ ਸਿੰਘ ਜੀ ਇਕਦਮ ਬੁਰਕੜੀ ਮਾਰ ਕੇ ਉੱਠੇ ਸਨ ਜੀ।
ਮਾਨੋ ਵਹਿ ਸਿੰਘ ਬਿੱਛੂ ਬਾਕ ਡੰਗ ਲਾਇਓ ਹੈ।
ਕਹਿੰਦੇ ਸਿੰਘ ਦੀ ਗੱਲ ਨਹੀਂ ਸੀ, ਮੰਨ ਲਓ ਜਿਵੇਂ ਕਈ ਜ਼ਰੀਲੇ ਬਿਛੂਆਂ ਨੇ ਇੱਕਦਮ ਸਿੰਘ ਨੂੰ ਡੰਗ ਮਾਰ ਦਿੱਤਾ ਹੋਵੇ ਨਾ, ਏਦਾਂ ਸਾਧ ਸੰਗਤ ਜੀ ਗੁੱਸੇ ਚ ਆਣ ਕੇ ਤ੍ਰਭਕ ਕੇ नेत्र लाल करके भाई महताब सिंह जी उठे सन।
कहो अब को सिंह रहो है के नहीं तह।
लाल होए भाई महताब सिंह ने पुछया सी कोई सिंह नहीं रह गया उत्थे। इस बेदबी ने रोकने वाला हरिमंदर साहब दे नेड़े पंजाब विच कोई सिंह सूरमा नहीं रह गया दस मैनू।
कोई नह ता की जान जीव तत जायो है।
ओदी जान खो क्यों नहीं लई अजे तक उस दुष्ट पापी दी मसे रंगड़ दी। वह जिंदा क्यों फिरदा है की गल कोई सिंह है नहीं उन्हूं मारन वाला उत्थे।
कह दो सत टूट्यो कह दो हुट्यो हठ सिंगण ते।
जां ते सिंघां दा हठ टुट गया हौसला टुट गया सत टुट गया हो की गया। कह दो अर्थ हुंदा जां की होया जां उन्हां दे विच जान नहीं रह गई अणख नहीं रह गई गर्तम गैरत मर गई है कि जां फिर उत्थे कोई सिंह रह नहीं गया।
पावर खन्यो जान दिन आयो है।
कई दिन फिर जान का दिन खालसे दे मुकण का अंत नहीं आ गया क्योंकि पौरख मुक गया इन्हों की सूरबीरता मुक गई इन्हों की अणख मुक गई। भी हरिमंदर साहब कंजरी नचाई जाए शराबा पीतियां जान कबाबा दे उत्थे उड़ाए जान मास खादे जान ते कोई सिंह जावे ना रोकण वास्ते।
ऐसे सुन कर उन सिंगन बखान्यो पुन।
ये गल सुन के भाई महताब सिंह दी उस सिंह ने हाथ जोड़ के आख्या जथेदार जी ठीक है तुसी गुस्से च तां आ गए कह रहे जे तो सुनो फिर मेरी बेनती।
सिंह गए दौड़ जैसे तू भी दौड़ आयो है।
आख्या जिवें तू दौड़ाया पंजाब नूं छड़ के तां बाकी भी जथे चले गए जिथे जिथे किसे नूं थां लब्भा है।
जान तै बचाई जिम देश तज आयो भाई।
जिवें तू अपनी जान बचाउण वास्ते अपना ओ पवित्र स्थान ओ देश छड़ के आ गया है।
तैसे सिंह और सब गए कित ताए कै।
इसे तरह बाकी भी सारे दल सारे जथे सारे सिंह किसे कोई किते चले गया कोई किसे पासे चले गया है।
सिंह कोई रहनो ना पायो है पंजाब विच।
कोई सिंह सूरमा इस वेले पंजाब विच है नहीं है कोई नहीं रहिंदा होया उत्थे।
उपालंब देत तुम किस को सुनाए कै।
उपालंब हुंदा लंब उन्हें कहा जथेदार जी लांबा किनू दे रहे जे किनू सुना रहे जे कोई सिंह सूरमा नहीं है इस वेले पंजाब विच।
जंग जे मचावत थे लूट कूट खावत थे।
ओ जड़े सिंह सूरमे सामने हो के जंग मचाउंदे सन ते लुट पुट के भावे उन्हां नूं खाणा पैंदा सी मार धाड़ करनी पैंदी सी जिवें भी सन पर सामने हो के लड़दे ते सन ना ओ।
तुरकन को कावत थे नित प्रत ताए कै।
कहिंदे उन्हां तुरकां नूं मारदे सन रोज उन्हां दा सामना करदे सन जिहड़े ऐसे सिंह सूरमे सन।
जती सती हठी तपी आगे होते सिंह जो।
जेड़े अगे सिंह हुंदे सन जती सन तपी सन हठी सन सूरमे सन ओह।
बसे सो अब सब गुरपुर जाए कै।
ओ उन्हां विचो तां बहुते हुण गुरपुरी सुधार गए ने सचखंड वासा हो गया उन्हां सारिआं दा बहुते तां शहीद हो गए ने जेड़े जती सन तपी सन सती सन हठी सन सूरमे सन।
जपत आकार जे विशाल सिंह सूरे पूरे।
जेड़े काल काल जपन वाले बाणी पढ़न वाले बचना दे पूरे सूरे सन।
तुरकन के संग जंग सनमुख मचावते।
जेड़े तुरकां दे सामने सनमुख होके जंग मचाउण वाले सन।
ले ते शहीदी जम जाल तेर सीधी जो।
जेड़े बहुत छेती खुश होके शहीदी लैंदे सन ते आपा वारन लई तैयार ते तत्पर रहिंदे सन हर वेले।
सिरों परे राख थे थे डेरा रहे जावते।
ओ जेड़े जदों तक ਜਿਉਂਦੇ ਰਹੇ ਜਿਹੜੇ ਸਿਰੋਂ ਪਰੇ ਡੇਰਾ ਰੱਖਦੇ ਸਨ ਜਿਨ੍ਹਾਂ ਸਿਰ ਤਲੀ ਤੇ ਆਪਣਾ ਰੱਖਿਆ ਹੋਇਆ ਸੀ ਜਿਹੜੇ ਮੌਤ ਨੂੰ ਬਿਲਕੁਲ ਨਹੀਂ ਸਨ ਦੇਖ ਕੇ ਘਬਰਾਉਂਦੇ ਉਹ ਸਿੰਘ ਸੂਰਮੇ ਹੁਣ ਉਹਨਾਂ ਵਿੱਚੋਂ ਕੋਈ ਨਹੀਂ ਹੈਗਾ ਪੰਜਾਬ ਵਿੱਚ।
ਅਬ ਹਮ ਤੁਮ ਜੈਸੇ ਰਹੇ ਹੈ ਜਗਤ ਮਾਹੇ।
ਉਹਨੇ ਸਿੰਘ ਨੇ ਆਖਿਆ ਜਥੇਦਾਰ ਜੀ ਹੁਣ ਤੁਹਾਡੇ ਵਰਗੇ ਤੇ ਮੇਰੇ ਵਰਗੇ ਹੀ ਨੇ ਇੱਥੇ ਜਗਤ ਵਿੱਚ ਜਿਹੜੇ ਤੁਰੇ ਫਿਰਦੇ ਹਨ।
ਕਰਨੀ ਕੇ ਸਿਆਰ ਨਾਮ ਸਿੰਘ ਹੈ ਕਹਾਵਤੇ।
ਕਹਿੰਦੇ ਕਰਨੀ ਕੇ ਸਿਆਰ ਸਿਆਰ ਹੁੰਦਾ ਗਿੱਦੜ। ਕਹਿੰਦੇ ਗਿੱਦੜਾਂ ਵਰਗੀ ਕਰਨੀ ਹੈ ਤੇ ਨਾਮ ਦੇ ਸਿੰਘ ਆਪਾਂ ਹੁਣ ਤੇ ਤੁਹਾਡੇ ਵਰਗੇ ਤੇ ਮੇਰੇ ਵਰਗੇ ਰਹਿ ਗਏ ਜਿਹੜੇ ਨਾਮ ਦੇ ਸਿੰਘ ਨੇ ਪਰ ਇਹਨਾਂ ਦੀ ਕਰਨੀ ਗਿੱਦੜਾਂ ਵਰਗੀ ਹੈ।
ਸੁਧਾ ਸ਼ੱਕ ਕੀਓ ਖੁਆਰੇ ਆਏ ਤਜ ਗੁਰੂ ਦੁਆਰੇ।
ਕਹਿੰਦੇ ਇਹਨਾਂ ਨੇ ਤੇ ਅੰਮ੍ਰਿਤ ਛੱਕ ਕੇ ਵੀ ਖੁਆਰ ਹੀ ਕੀਤਾ ਐਵੇਂ ਹੀ ਗਵਾ ਲਿਆ ਤੇ ਆਪਣੇ ਗੁਰੂ ਦੇ ਸਥਾਨ ਨੂੰ ਛੱਡ ਕੇ ਆ ਗਏ ਹਨ ਜਿਹੜੇ।
ਫਿਰ ਤੋ ਲੁੱਕ ਸਾਰੇ ਜਾਨ ਕੋ ਬਚਾਵਤੇ।
ਕਹਿੰਦੇ ਲੁਕੇ ਫਿਰਦੇ ਨੇ ਸਾਰੇ ਆਪਣੀ ਜਾਨ ਬਚਾਉਣ ਵਾਸਤੇ ਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਪਈ ਉੱਥੇ।
ਐਸੇ ਸੁਣ ਚਮਕ ਭਮਕ ਉੱਠੋ ਸਿੰਘ ਫੇਰ ਕੇਹਰ।
ਕਹਿੰਦੇ ਇਹ ਗੱਲ ਸੁਣ ਕੇ ਕੇਹਰ ਹੁੰਦਾ ਸ਼ੇਰ। ਕਹਿੰਦੇ ਸ਼ੇਰ ਵਾਲੀ ਭਬਕ ਮਾਰੀ ਏ ਉਹਦੀ ਗੱਲ ਸੁਣ ਕੇ ਕਿਉਂਕਿ ਉਹਨੇ ਆਖਿਆ ਲਾਂਬਾ ਕਿਹਨੂੰ ਦੇਣਾ ਤੂੰ ਇੱਥੇ ਕੀ ਕਰਦਾ ਫਿਰ ਜਿਵੇਂ ਤੂੰ ਆ ਗਿਆ ਮੈਂ ਬਾਕੀ ਵੀ ਸਾਰੇ ਚਲੇ ਗਏ ਨੇ ਹੁਣ ਤੂੰ ਤੇ ਮੈਂ ਤੇਰੇ ਮੇਰੇ ਵਰਗੇ ਤੇ ਨਾਮ ਦੇ ਸਿੰਘ ਰਹਿ ਗਏ ਕਰਨੀ ਤੇ ਗਿੱਦੜਾਂ ਵਾਲੀ ਹੈ तू भी इतने बैठा ही हरिमंदर साहब की बेदबी होंगी जदों ये सत्संग जी बोली मारी उस सिंह ने ते शेर वाली भपक मारी उस वेले भाई महताब सिंह जी ने जी
कहर समान तत्काल कर जोर कै
कहिंदे उस वेले सत्संग जी छाल मार के सिंह सूरमा अपने आसन तो उठिया ते शेर वाली उन्हें भपक मार के हाथ जोड़ के उस वेले सारे पंथ नूं इदां आख्या जी
आगे जो मताब को शोहत लगी बोली तिम
कहिंदे ने अग ही लग गई भाई महताब सिंह जी दे अंदर ऐसी बोली सी उस सिंह दी जदों उहदे हिरदे नूं छूई तां
साबण कुतार जिम खाए जात होर कै
कहिंदे जिवें साबण दे पीस नूं तार चीर के दो टोटे कर दिंदी इदां भाई महताब सिंह जी दे हिरदे नूं इस बोली ने इस सिंह दी गल ने चीर के दो ही कर दित्ता समझ लो जी
नैण पए लाल पाल चढ़ है विशाल दुत
कहिंदे ने उस वेले नेत्र लाल हो गए ने सिंह सूरमे दे ते जिहड़ी मथे दी शोभा सी तूड़ियां पै गईयां मथे उत्ते सुन के जी
फड के अधर रस वीर चढ़ियो घोर कै
बहुत वीर घोर के दा घोर भयानक वीर रस चढ़िया ते उहदे गुस्से नाल बुल कंबण लग गए फड़ के उह अधर हुंदे ने बुल कहिंदे बुल फड़कण लग पए गुस्से नाल ही भाई महताब सिंह जी दे
आयुध सजाए कै गजाए कै गुरु की फतेह
उस वेले अपने शरीर उत्ते बाकी भी शस्त्र सजा लए ते शस्त्र सजाउंदिया चार सार सब तो पहला जकारा छड़ के फिर फतेह गजाई भाई महताब सिंह जी ने जी
कहो जो महताब सिंह पंथन होर कै
जेड़ा बाकी सारा पंथ उथे बैठा सी उन्हां वाले देख के भाई महताब सिंह जी ने एदां अपने मुख तो बचन किया जी
खालसा जी खुशी होए दीजिए हुकम मोहे
उस वेले आख्या जथेदार ने भाई महताब सिंह ने खालसा जी मैनू आग्या दो मैं तुहाडी आग्या मंगदा ते खुश हो के आग्या दो मैनू तुसी
जाए मसेर ंगड़ को मार कर आए हो
मैं जावा ते जाके मसे रंगड़ नु मार के ओदे कीते दी ओदे पाप दी सजा उनु दे के ते आवा फिर ऐसी मेनू असीस दियो मेनू आग्या बख्शो जी
श्री गुरुद्वार की बेअद बिना साकू सह
गुरु गुरु महाराज जी दे पवित्र द्वार दी मैं बेअदबी सह नहीं सकदा जर नहीं सकदा इस करके हुण मैं रुक नहीं सकदा मैनू तुहाडी आग्या चाहीदी है
मार अर मर हो शहीदी तब पाए हो
ਜਾਂ ਤਾਂ ਮਾਰਾਂਗਾ ਮੱਸੇ ਰੰਗਣ ਨੂੰ ਤੇ ਜਾਂ ਉੱਥੇ ਮੈਂ ਸ਼ਹੀਦੀ ਪਾ ਜਾਂਗਾ ਇੱਕ ਗੱਲ ਹੁਣ ਹੋਵੇਗੀ ਹੋਵੇਗੀ ਮੈਂ ਰੁਕ ਨਹੀਂ ਸਕਦਾ ਦਿਓ ਮੈਨੂੰ ਆਗਿਆ ਖਾਲਸਾ ਜੀ
ਦੂਸਰੇ ਤਖਾਣ ਸਿੱਖ ਸੁਖਾ ਸਿੰਘ ਹੋਏ ਖੜੇ
ਕਹਿੰਦੇ ਜਦੋਂ ਉਹਨੇ ਭਾਈ ਮਹਤਾਬ ਸਿੰਘ ਨੇ ਗੱਲ ਆਖੀ ਸਾਰੇ ਪੰਥ ਦੇ ਸਾਹਮਣੇ ਰੱਖੀ ਤੇ ਛਾਲ ਮਾਰ ਕੇ ਇੱਕ ਦੂਸਰਾ ਸਿੰਘ ਉੱਠਿਆ ਤਰਖਾਣ ਸੀ ਸਾਧ ਸਿੰਘ ਜੀ ਉਹ ਜਾਤੀ ਕਰਕੇ ਤੇ ਭਾਈ ਸੁਖਾ ਸਿੰਘ ਉਹਦਾ ਨਾਂ ਸੀ ਉਹ ਵੀ ਉੱਠ ਕੇ ਉਸ ਵੇਲੇ ਤਿਆਰ ਹੋ ਗਿਆ ਨਾਲ
ਮਾੜੀ ਕੰਬੋ ਵਾਲੀਏ ਨੇ ਕਹਿਓ ਮੈਂ ਪੀ ਜਾਏ ਹਾਂ
ਇਹਦਾ ਪਿੰਡ ਮਾੜੀ ਕੰਬੋ ਕੇ ਸੀ ਸਾਧ ਸਿੰਘ ਜੀ ਭਿੱਖੀ ਵੰਡ ਵਾਲੀ ਸਾਈਡ ਤੇ ਪੈਂਦਾ ਤੇ ਦੂਸਰੇ ਭਾਈ ਮਹਤਾਬ ਸਿੰਘ ਜੀ ਦਾ ਪਿੰਡ ਮੀਰਾਂਕੋਟ ਆ ਜਿਹੜਾ ਅੰਮ੍ਰਿਤਸਰ ਵਾਲੇ ਏਅਰਪੋਰਟ ਨੂੰ ਜਾਂਦਿਆਂ ਰਸਤੇ ਚ ਪੈਂਦਾ ਇਹ ਦੋਨੋਂ ਸਿੱਖ ਸੂਰਮੇ ਜਦੋਂ ਭਾਈ ਮਹਤਾਬ ਸਿੰਘ ਨੇ ਆਗਿਆ ਮੰਗੀ ਛਾਲ ਮਾਰ ਕੇ ਭਾਈ ਸੁਖਾ ਸਿੰਘ ਜੀ ਵੀ ਨਾਲ ਤਿਆਰ ਹੋ ਗਏ ਹਨ
ਦੋਹੋਂ ਹੱਥ ਮੋਦਕ ਹਮਾਰੇ ਸੁਖ ਕਾਰੇ ਭਾਰੇ
ਭਾਈ ਸੁਖਾ ਸਿੰਘ ਜੀ ਨੇ ਆਖਿਆ ਮੈਂ ਨਾਲ ਜਾਵਾਂਗਾ ਜਥੇਦਾਰ ਜੀ ਤੁਹਾਡੇ ਤੇ ਮੈਨੂੰ ਵੀ ਪੰਥ ਨਾਲ ਹੀ ਆਗਿਆ ਦੇ ਦੇਵੇ ਉਹਨਾਂ ਨੇ ਆਖਿਆ ਸਾਡੇ ਤੇ ਦੋਵਾਂ ਹੱਥਾਂ ਵਿੱਚ ਹੀ ਲੱਡੂ ਹਨ
ਜੀਏ ਜੈਸ ਪਾਵੇਂ ਮਾਰ ਸਵਰਗ ਸਦਾਏ ਹਾਂ
ਜੇ ਜਿਉਂਦੇ ਰਵਾਂਗੇ ਤੇ ਤਾਂ ਵੀ ਇਸ ਪਾਪੀ ਨੂੰ ਮਾਰਾਂਗੇ ਤੇ ਸਿਰ ਉੱਚਾ ਕਰਕੇ ਜੀਵਾਂਗੇ ਜੇ ਉਹਨੂੰ ਮਾਰਨਗੇ ਸ਼ਹੀਦ ਹੋ ਜਾਵਾਂਗੇ ਤਾਂ ਵੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਾਂਗੇ ਇਸ ਕਰਕੇ ਸਾਡੇ ਇੱਧਰ ਵੀ ਲੱਡੂ ਤੇ ਇੱਧਰ ਵੀ ਲੱਡੂ ਹੀ ਆ ਬਸ ਜਾਣ ਦੀ ਤੁਸੀਂ ਆਗਿਆ ਭਾਵ ਖੁਸ਼ੀ ਹੈ ਉਹਨਾਂ ਨੂੰ ਜੇ ਮਾਰ ਦੇਣਗੇ ਪਾਪੀ ਨੂੰ ਤਾਂ ਵੀ ਖੁਸ਼ ਜੇ ਆਪ ਮਰ ਜਾਣਗੇ ਤਾਂ ਵੀ ਖੁਸ਼ ਹਨ ਜੀ ਦੋਵੇਂ ਪਾਸੇ ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ ਹੈ
ਪਾਹਲ ਪ੍ਰਚੰਡੇ ਜਬ ਖੰਡੇ ਕੀ ਅਖੰਡ ਹੈ ਸ਼ਕੀ
ਭਾਈ ਮਹਤਾਬ ਸਿੰਘ ਨੇ ਉਹਨੂੰ ਸਿੱਖ ਨੂੰ ਆਖਿਆ ਤੂੰ ਆਖਿਆ ਸੀ ਅੰਮ੍ਰਿਤ ਪੀ ਕੇ ਵੀ ਛੱਕ ਕੇ ਵੀ ਉਹਨਾਂ ਨੇ ਖੁਆਰ ਹੀ ਕਰ ਦਿੱਤਾ ਮੈਂ ਜਦੋਂ ਦੀ ਖੰਡੇ ਦੀ ਪੌਲ ਜਦੋਂ ਦਾ ਅੰਮ੍ਰਿਤ ਛਕਿਆ ਗੁਰੂ ਸਾਹਿਬ ਜੀ ਦਾ
ਫੇਰ ਕਹਾਂ ਲੜਨ ਮਰਨ ਤੇ ਹੈ ਡਰ ਨੂੰ
ਆਖਿਆ ਖਾਲਸਾ ਜੀ ਫਿਰ ਲੜਨ ਤੋਂ ਕਾਹਦਾ ਡਰਨਾ ਤੇ ਮੌਤ ਤੋਂ ਕਾਹਦਾ ਡਰਨਾ ਫਿਰ ਲੜਨ ਤੋਂ ਤੇ ਮਰਨ ਤੋਂ ਅਸੀਂ ਬਿਲਕੁਲ ਨਹੀਂ ਡਰਦੇ ਜੇ ਇੱਥੇ ਆਏ ਹਾਂ ਤਾਂ ਸਿਰਫ ਉਹ ਸਮਾਂ ਕੱਢਣ ਵਾਸਤੇ ਇੱਥੇ ਆਏ ਸਾਂ ਮੌਤ ਤੋਂ ਡਰਦੇ ਅਸੀਂ ਨਹੀਂ ਆਏ ਤੇ ਮੌਤ ਤੋਂ ਤੇ ਡਰਨਾ ਉਦਣ ਹੀ ਬੰਦ ਕਰ ਦਿੱਤਾ ਸੀ ਜਿਸ ਦਿਨ ਕਲਗੀਧਰ ਪਾਤਸ਼ਾਹ ਜੀ ਦਾ ਅੰਮ੍ਰਿਤ ਛਕਿਆ ਸੀ
ਜਨਨੀ ਜਨੈ ਤੋ ਜਨੈ ਤੀਨ ਜਨ ਜਗ ਮਾਹੇ
ਭਾਈ ਮਹਤਾਬ ਸਿੰਘ ਜੀ ਨੇ ਆਖਿਆ ਜੇ ਮਾਂ ਨੇ ਜਨਮ ਦੇਣਾ ਹੋਵੇ ਤੇ ਇਸ ਤਿੰਨ ਉਸ ਪੁੱਤਰ ਨੂੰ ਜਨਮ ਦੇਵੇ ਜਿਹਦਾ ਇਹਨਾਂ ਤਿੰਨਾਂ ਵਿੱਚੋਂ ਸੁਭਾਅ ਕਿਸੇ ਨਾਲ ਜ਼ਰੂਰ ਰਲਦਾ ਹੋਵੇ ਇਹਨਾਂ ਤਿੰਨਾਂ ਗੁਣਾਂ ਵਿੱਚੋਂ ਇੱਕ ਤਾਂ ਜ਼ਰੂਰ ਹੋਵੇ ਉਹਦੇ ਕੋਲ
ਨਾਹੇ ਤਾਂ ਗਵਾਵੇ ਨੂਰ ਕਿਉਂ ਸ਼ਹੂਰ ਕਰ ਨੂੰ
ਨਹੀਂ ਤੇ ਕਹਿੰਦੇ ਕਿਉਂ ਫਿਰ ਉਹ ਮਾਤਾ ਪੁੱਤਰ ਨੂੰ ਜਨਮ ਦੇਵੇ ਆਪਣਾ ਉਹ ਜਿਹੜਾ ਨੂਰ ਹੈ ਉਹ ਕਾਹਨੂੰ ਗਵਾਵੇ ਫਿਰ ਉਹ
ਭਗਤ ਕਰਤਾਰ ਹੋਏ ਸੂਰਮਾ ਦਾ ਤਾਰ ਕਹਿਦੋ।
ਜਾਂ ਤਾਂ ਕਰਤਾਰ ਦਾ ਭਗਤ ਹੋਵੇ ਉਹਦਾ ਬੱਚਾ, ਜਾਂ ਫਿਰ ਸੂਰਮਾ ਹੋਵੇ ਤੇ ਜਾਂ ਦਤਾਰ ਹੋਵੇ, ਘੱਟੋ ਘੱਟ ਦਾਤਾ ਹੋਵੇ, ਕਿਸੇ ਲੋੜਵੰਦ ਦੀ ਮਦਦ ਕਰ ਸਕਦਾ ਹੋਵੇ, ਪਰਉਪਕਾਰੀ ਹੋਵੇ। ਇਹਨਾਂ ਤਿੰਨਾਂ ਗੁਣਾਂ ਚੋਂ ਇੱਕ ਗੁਣ ਜ਼ਰੂਰ ਚਾਹੀਦਾ ਹੈ ਜੀ।
ਇਨ ਬਿਨਾ ਔਰ ਨਰ ਕੀਟ ਸੰਵਾਰ ਨੂੰ,
ਕਹਿੰਦੇ ਇਹਨਾਂ ਤਿੰਨਾਂ ਗੁਣਾਂ ਤੋਂ ਬਿਨਾਂ ਬਾਕੀ ਜਿਹੜਾ ਤੁਰੇ ਫਿਰਨਾ ਸੰਸਾਰ ਦੇ ਤੇ ਕੀੜਿਆਂ ਮਕੌੜਿਆਂ ਵਾਲੀ ਜ਼ਿੰਦਗੀ ਹੈ। ਤੇ ਉਵੇਂ ਵੀ ਸਤਸੰਗ ਜੀ ਇੱਕ ਦੁਨਿਆਵੀ ਕਹਾਵਤ ਆਪਾਂ ਨੂੰ ਗੁਰਮੁਖ ਪਿਆਰੇ ਸੁਣਾਉਂਦੇ ਹੁੰਦੇ, ਜਨਨੀ ਜਣੇ ਤਾਂ ਭਗਤ ਜਣ ਕਹਿ ਦਾਤਾ ਕਹਿ ਸੂਰ, ਕਹਿੰਦੇ ਤੁਲਸੀ ਜੀ ਦਾ ਇਹ ਬਚਨ ਆ, ਕਹਿੰਦੇ ਨੇ ਵਿਦਵਾਨ। ਜਨਨੀ ਜਣੇ ਤਾਂ ਭਗਤ ਜਣ ਕਹਿ ਦਾਤਾ ਕਹਿ ਸੂਰ, ਉਹ ਕਹਿੰਦੇ ਨੇ ਜੇ ਮਾਤਾ ਨੇ ਪੁੱਤਰ ਦੇਣਾ ਜਾਂ ਦਾਤੇ ਨੂੰ ਜਾਂ ਉਹਨੂੰ ਦੇਵੇ ਤੇ ਜਾਂ ਫਿਰ ਸੂਰਮੇ ਨੂੰ ਦੇਵੇ, ਨਾਹੇ ਤਾਂ ਜਨਨੀ ਬਾਂਝ ਰਹੇ ਕਾਹੇ ਗੁਆਵੇ ਨੂਰ, ਕਹਿੰਦੇ ਉਹਦੇ ਨਾਲ ਚੰਗਾ ਫਿਰ ਬੱਚੇ ਨੂੰ ਜਨਮ ਨਾ ਹੀ ਦੇਵੇ। ਜੇ ਦੇਣਾ ਘੱਟੋ ਘੱਟ ਇਹਨਾਂ ਤਿੰਨਾਂ ਗੁਣਾਂ ਚੋਂ ਇੱਕ ਗੁਣ ਤਾਂ ਬੱਚੇ ਚ ਹੋਵੇ, ਜੇ ਸਿੱਖਾਂ ਦੇ ਘਰੇ ਸਿੰਘਾਂ ਦੇ ਘਰੇ ਜਨਮ ਲੈਣਾ ਹੈ ਤਾਂ।
ਦਾਤਾ ਤੇ ਭਗਤ ਸੂਰਮਾ ਤਿੰਨਾਂ ਜਗ ਜਿਉਂਦੇ ਨੇ, ਦਾਤਾ ਤੇ ਭਗਤ ਸੂਰਮਾ ਤਿੰਨਾਂ ਜਗ ਜਿਉਂਦੇ ਨੇ,
ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ, ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ।
ਜਾ ਬਿਰ ਸੁਣਾਏ ਕਹਿ ਗਜਾਏ ਫਤਿਹ ਉਭੈ ਸਿੰਘ,
ਕਹਿੰਦੇ ਨੇ ਇਹ ਗੱਲ ਕਹਿ ਕੇ ਤੇ ਸਤਸੰਗ ਜੀ ਉਹਨਾਂ ਦੋਨਾਂ ਸਿੰਘਾਂ ਨੇ ਪੰਥ ਦੀ ਆਗਿਆ ਲੈ ਕੇ ਤੇ ਫਤਿਹ ਗਜਾ ਦਿੱਤੀ ਵੀ ਅਸੀਂ ਚੱਲੇ ਹਾਂ। ਇੱਕ ਪਲ ਦੀ ਦੇਰੀ ਨਹੀਂ ਕੀਤੀ ਗੱਲ ਸੁਣਨ ਤੋਂ ਬਾਅਦ, ਇਹ ਉਸੇ ਵੇਲੇ ਉਸੇ ਪਲ ਤਿਆਰੀ ਕੀਤੀ, ਪੰਥ ਦੇ ਅੱਗੇ ਅਰਦਾਸ ਕੀਤੀ, ਪੰਥ ਨੇ ਆਗਿਆ ਦਿੱਤੀ, ਉਹਨੇ ਕਿਹਾ ਜਾਂ ਮਾਰਾਂਗੇ ਪਰ ਹੁਣ ਇੱਥੇ ਰੁਕ ਨਹੀਂ ਸਕਦੇ ਤੇ ਫਤਿਹ ਗਜਾ ਕੇ ਤੁਰਨ ਦੀ ਤਿਆਰੀ ਕਰ ਲਈ ਦੋਨਾਂ।
ਆਏ ਪੰਥ ਆਏਸ ਆਸਿਖਾ ਸੋ ਕਰਨ,
ਕਹਿੰਦੇ ਅਸੀਸ ਲੈ ਕੇ ਪੰਥ ਦੀ ਤੇ ਭਾਈ ਮਹਤਾਬ ਸਿੰਘ ਭਾਈ ਸੁਖਾ ਸਿੰਘ ਬੁੱਢੇ ਜੌੜ ਤੋਂ ਚੱਲ ਪਏ ਮੱਸੇ ਰੰਗਣ ਨੂੰ ਸਜ਼ਾ ਉਹਦੀ, ਉਹਦੇ ਕੀਤੇ ਦੀ ਸਜ਼ਾ ਦੇਣ ਵਾਸਤੇ ਜੀ।
ਹੋਏ ਅਸਵਾਰ ਗੁਰ ਧਿਆਨ ਔਰ ਧਾਰ ਤਬ,
ਕਹਿੰਦੇ ਘੋੜਿਆਂ ਤੇ ਸਵਾਰ ਹੋ ਕੇ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਚੱਲ ਪਏ ਹਨ।
ਚੱਲ ਕਰ ਸੁਦਾ ਸਰ ਪਾਸ ਸਿੰਘ ਆਏ ਹੈ,
ਕਹਿੰਦੇ ਚੱਲ ਕੇ ਪਾਸ ਹੁੰਦਾ ਰਸਤਾ, ਜਿਹੜਾ ਅੰਮ੍ਰਿਤਸਰ ਨੂੰ ਰਸਤਾ ਆਉਂਦਾ ਸੀ ਬੀਕਾਨੇਰ ਤੋਂ ਬੁੱਢੇ ਜੌੜ ਤੋਂ, ਉਸ ਰਸਤੇ ਤੇ ਸੂਰਮਿਆਂ ਨੇ ਆਪਣੇ ਘੋੜੇ ਤੋਰ ਲਏ ਜੀ।
ਠੀਕਰੀ ਬਣਾਏ ਗੋਲ ਥੈਲੀ ਭਰ ਲਈ ਕੋਲ,
ਕਹਿੰਦੇ ਜਦੋਂ ਅੰਮ੍ਰਿਤਸਰ ਦੇ ਨੇੜੇ ਜੇ ਆ ਗਏ ਤੇ ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਦੋਨਾਂ ਜਾਣਿਆਂ ਨੇ, ਕਿਉਂਕਿ ਉਹਦੇ ਕੋਲ ਜਾਣਾ ਸੀ ਚੌਧਰੀ ਕੋਲੇ, ਉਹ ਫੌਜਦਾਰ ਸੀ ਉਸ ਵੇਲੇ ਤੇ ਕੁਝ ਨਾ ਕੁਝ ਬਹਾਨਾ ਚਾਹੀਦਾ ਸੀ। ਫਿਰ ਗੋਲ ਗੋਲ ਕਰਕੇ ਠੀਕਰੀਆਂ ਤੇ ਇੱਕ ਬੋਰੀ ਵਿੱਚ ਸਤਸੰਗ ਜੀ ਉਹਨਾਂ ਨੇ ਛੋਟੀ ਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਭੇਖ ਨੇ ਜਦੋਂ ਸਮ ਨੰਬਰਦਾਰ ਬਣਾਏ ਹੈ,
ਕਹਿੰਦੇ ਨੰਬਰਦਾਰਾਂ ਵਰਗਾ ਭੇਖ ਬਣਾ ਲਿਆ, ਉਦਾਂ ਦੇ ਕੱਪੜੇ ਪਾ ਲਏ ਤੇ ਠੀਕਰੀਆਂ ਗੋਲ ਕਰਕੇ ਇੱਕ ਤੋੜੇ ਵਿੱਚ ਪਾ ਲਈਆਂ, ਵੇਖਣ ਨੂੰ ਲੱਗੇ ਜਿਵੇਂ ਰੁਪਈਏ ਹਨ ਇਹਨਾਂ ਦੇ ਕੋਲੇ ਤੇ ਦੇਣ ਵਾਸਤੇ ਮਾਮਲਾ ਚੱਲੇ ਹੋਣ ਜੀ।
ਮਾਸ ਜੇਠ ਹਾੜ ਕਾ ਮਧਿਆਨ ਦਿਨ ਹੋਤੋ,
ਕਹਿੰਦੇ ਨੇ ਜੇਠ ਦਾ ਮਹੀਨਾ ਲੰਘਿਆ ਤੇ ਹਾੜ ਦਾ ਮਹੀਨਾ ਚੱਲਦਾ ਪਿਆ ਸੀ ਤੇ ਮਧਿਆਨ ਦਾ ਅਰਥ ਹੁੰਦਾ ਮੱਧ ਦਿਨ ਦਾ, ਦੁਪਹਿਰ ਦਾ ਵੇਲਾ ਸੀ ਜਦੋਂ ਇਹਨਾਂ ਨੇ ਸਤਸੰਗ ਜੀ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਨ ਦੀ ਅਰਦਾਸ ਮਹਾਰਾਜ ਜੀ ਦੇ ਅੱਗੇ ਕੀਤੀ ਹੈ।
ਚਲਤ ਪਵਨ ਅਤ ਤੂਰ ਕੋ ਉਡਾਏ ਹੈ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਗ ਸੰਗ ਨੇ ਸੂਰਮਿਆਂ ਦੇ ਐਸੀ ਨੀਅਤ ਬਣੀ, ਕਹਿੰਦੇ ਉਸ ਵੇਲੇ ਹਨੇਰੀ ਚੱਲਣ ਲੱਗ ਪਈ ਤੇ ਧੂੜ ਉੱਡਣ ਲੱਗ ਪਈ, ਘੱਟਾ ਉੱਡਣ ਲੱਗ ਪਿਆ। ਜਦੋਂ ਇਹਨਾਂ ਨੇ ਇਹ ਪੂਰੀ ਤਿਆਰੀ ਕਰਕੇ ਠੀਕਰੀਆਂ ਗੋਲ ਕਰਕੇ ਪਾ ਕੇ ਤੋੜੇ ਵਿੱਚ ਤੇ ਤੁਰਨ ਲੱਗੇ ਅੰਮ੍ਰਿਤਸਰ ਅੰਦਰ ਵੜਨ ਲਈ ਜੀ।
ਬਾਂਧ ਲਈਏ ਮੁਖ ਤਬ ਸਿੰਘਨ ਗਰਦ ਮਿਸ,
ਮਿਸ ਹੁੰਦਾ ਬਹਾਨਾ, ਕਹਿੰਦੇ ਬਾਂਧ ਲਈਏ ਸਿੰਘਨ ਮੁਖ ਗਰਦ ਮਿਸ, ਗਰਦ ਦੇ ਘੱਟੇ ਦੇ ਬਹਾਨੇ ਕਰਕੇ ਸਿੰਘਾਂ ਨੇ ਆਪਣੇ ਮੂੰਹ ਜਿਹੜੇ ਸੀ ਆਪਣੇ ਦਸਤਾਰਿਆਂ ਨਾਲ ਢੱਕ ਲਏ ਉੱਪਰੋਂ ਜੀ।
ਦਰਸ਼ਨੀ ਦਰਵਾਜੇ ਡਿੱਗ ਜਾਏ ਕੈਥਰਾਏ,
ਤੇ ਫਿਰ ਆ ਗਏ ਨੇ ਪ੍ਰਕਰਮਾ ਵਿੱਚ ਦਰਸ਼ਨੀ ਡਿਉੜੀ, ਜਿੱਥੋਂ ਅੰਦਰ ਹਰਿਮੰਦਰ ਸਾਹਿਬ ਦੇ ਜਾਣਾ ਸੀ ਪੁਲ ਪਾਰ ਕਰਕੇ, ਉੱਥੇ ਆਣ ਕੇ ਸਿੰਘ ਸੂਰਮੇ ਆਪਣੇ ਘੋੜਿਆਂ ਤੋਂ ਉਤਰੇ ਜੀ।
ਉੱਤੇ ਤਹਾਂ ਬੇਰੀਆਂ ਕੇ ਪੇੜ ਤਬ ਤਿੰਨ ਸੰਗ,
ਕਹਿੰਦੇ ਉੱਥੇ ਬੇਰੀਆਂ ਦੇ ਦਰਖਤ ਸਨ ਜਿਨ੍ਹਾਂ ਦੇ ਨਾਲ ਉਹਨਾਂ ਨੇ ਘੋੜਿਆਂ ਤੋਂ ਉਤਰ ਕੇ ਆਪਣੇ ਘੋੜੇ ਬੰਨੇ ਨੇ। ਉਹ ਬੇਰੀਆਂ ਸਤਸੰਗ ਜੀ ਹਾਲਾਂ ਵੀ ਉੱਥੇ ਹੀ ਨੇ, ਇਸ ਸਮੇਂ ਵੀ ਉਹਨਾਂ ਨੂੰ ਲਾਚੀ ਬੇਰ ਕਹਿੰਦੇ ਆ। ਦਰਸ਼ਨੀ ਡੋਡੀ ਦੇ ਸੱਜੇ ਪਾਸੇ ਜਦੋਂ ਆਪਾਂ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗਦੇ ਹਾਂ, ਉੱਥੇ ਵੀ ਲਿਖ ਕੇ ਇਤਿਹਾਸ ਇਹਨਾਂ ਸੂਰਮਿਆਂ ਦਾ ਲਗਾਇਆ ਹੋਇਆ ਕਿ ਇਹ ਉਹ ਬੇਰੀ ਆ ਲਾਚੀ ਬੇਰ ਜਿਸ ਦੇ ਹੇਠਾਂ ਬੈਠ ਕੇ ਸਤਿਗੁਰੂ ਜੀ ਸੇਵਾ ਵੀ ਕਰਵਾਉਂਦੇ ਰਹੇ, ਭਾਈ ਸਾਲੋ ਜੀ ਨੇ ਵੀ ਉਸ ਪਾਸੋਂ ਸੇਵਾ ਕਰਵਾਈ ਤੇ ਉਸ ਇਸੇ ਬੇਰ ਦੇ ਨਾਲ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਆਪਣੇ ਘੋੜੇ ਆਣ ਕੇ ਬੱਧੇ ਸੀ ਜੀ।
ਬਾਂਧ ਕੇ ਤੁਰੰਗ ਉਮੰਗ ਸਿੰਘ ਤਾਰ ਕੇ,
ਬੰਨ ਕੇ ਘੋੜੇ ਲਾਚੀ ਬੇਰ ਦੇ ਨਾਲ ਤੇ ਮਨ ਹੀ ਮਨ ਇਹਨਾਂ ਨੇ ਉਮੰਗ ਇੱਕ ਇੱਛਾ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਪ੍ਰਗਟ ਕੀਤੀ, ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਸਿਰ ਤੇ ਹੱਥ ਰੱਖਿਓ।
ਕੀਨ ਪਾਨ ਸੁਧਾ ਸੁਧਾ ਸਰ ਤੇ ਮਹਾਨ, ਫਿਰ
ਕਹਿੰਦੇ ਨੇ ਫਿਰ ਇਹਨਾਂ ਨੇ ਅੰਮ੍ਰਿਤ ਸਰੋਵਰ ਵਿੱਚੋਂ ਕੁਝ ਬੁੱਕ ਭਰ ਕੇ ਅੰਮ੍ਰਿਤ ਜਲ ਛਕਿਆ ਜੀ।
ਗੁਰੂ ਕੋ ਮਨਾਏ ਗਏ ਪੀਤਰ ਪਧਾਰ ਕੇ,
ਫਿਰ ਮਨ ਹੀ ਮਨ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਤੇ ਦਰਸ਼ਨੀ ਡੋੜੀ ਤੋਂ ਅੰਦਰ ਚੱਲ ਪਏ ਹਰਿਮੰਦਰ ਸਾਹਿਬ ਵੱਲ ਨੂੰ, ਜਿੱਥੇ ਅੰਦਰ ਉਹ ਕੰਜਰ ਕੰਜਰੀ ਦਾ ਨਾਚ ਨਚਾ ਰਿਹਾ ਸੀ।
ਜਾਇ ਕੇ ਹਰਿਮੰਦਰ ਕੇ ਅੰਦਰ ਨਿਹਾਰਿਓ ਤਿੰਨ,
ਜਦੋਂ ਇਹ ਦੋਵੇਂ ਗੁਰੂ ਕੇ ਸਿੱਖ ਸੂਰਮੇ ਅੰਦਰ ਵੜੇ, ਇਹਨਾਂ ਨੇ ਜਦੋਂ ਅੰਦਰ ਦੀ ਹਾਲਤ ਵੇਖੀ ਤਾਂ ਜਿੱਥੇ ਉਹ ਬੈਠਾ ਹੋਇਆ ਸੀ ਮੱਸਾ,
ਕੰਜਰੀ ਨਚਤ ਰਾਗ ਸਾਰੰਗ ਉਚਾਰ ਕੇ,
ਕਹਿੰਦੇ ਸਾਰੰਗ ਰਾਗ ਵੱਜ ਰਿਹਾ ਸੀ ਤੇ ਕੰਜਰੀ ਬਾਂਹ ਉੱਪਰ ਕਰਕੇ ਨੱਚ ਰਹੀ ਸੀ ਹਰਿਮੰਦਰ ਸਾਹਿਬ ਦੇ ਅੰਦਰ ਜੀ।
ਪੁਰਖ ਬਹੁ ਬੈਠੇ ਹੁੱਕੇ ਪੀਵਤ ਨਿਹਾਰੇ ਨਾਚ,
ਕਹਿੰਦੇ ਚਾਰ ਚ ਫੇਰੇ ਤੁਰਕੇ ਦੇ ਜਿਹੜੇ ਯਾਰ ਸਨ ਮੱਸੇ ਰੰਗੜ ਦੇ ਬੈਠੇ ਸਨ ਤੇ ਹੁੱਕਾ ਪੀ ਰਹੇ ਸਨ। ਉਹ
ਮੰਚ ਪਰਮ ਮੱਸਾ ਹੁੱਕਾ ਪੀਵਤ ਸੁਧਾਰ ਕੇ,
ਮੰਚ ਕਹਿੰਦੇ ਪਲੰਘੇ ਨੂੰ, ਇੱਕ ਪਲੰਘਾ ਡੱਠਾ ਹੋਇਆ ਸੀ ਉਹਦੇ ਉੱਤੇ ਮੱਸਾ ਰੰਗੜ ਬੈਠਾ ਸੀ ਤੇ ਇਹਦੇ ਕੋਲ ਆਪਣਾ ਵੱਖਰਾ ਹੁੱਕਾ ਫੜਿਆ ਹੋਇਆ ਸੀ, ਇਹ ਵੀ ਹੁੱਕਾ ਪੀ ਰਿਹਾ ਸੀ ਜੀ।
ਡੁੱਬਿਓ ਡੁੱਬਿਓ ਤਪਲੇ ਪੁਕਾਰ ਰਹੇ ਸਭ ਮਦ,
ਜਦੋਂ ਸਿੰਘ ਅੰਦਰ ਵੜੇ ਤੇ ਕਹਿੰਦੇ ਤਪਲੇ ਵਿੱਚੋਂ ਆਵਾਜ਼ ਆਈ ਡੁੱਬਿਓ 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 ਕਰਕੇ ਤਪਲਾ ਵੱਜਿਆ ਜੀ।
ਕੌਣ ਕੌਣ ਸਾਰੰਗੀ ਕੀ ਕਾਰ ਬਤਲਾਏ ਹੈ,
ਕਹਿੰਦੇ ਸਰੰਗੀ ਵੱਜ ਰਹੀ ਸੀ ਤੇ ਸਰੰਗੀ ਚੋਂ ਆਵਾਜ਼ ਨਿਕਲ ਆਈ ਸੀ ਕੌਣ 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 ਕੌਣ, ਕਿਉਂਕਿ ਤਬਲੇ ਚੋਂ ਆਵਾਜ਼ ਆਈ ਡੁੱਬਿਓ 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 ਤੇ ਸਰੰਗੀ ਨੇ ਆਖਿਆ ਕੌਣ 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 ਕੌਣ।
ਬਾਰ ਬਗੂ ਮੱਸੇ ਵੱਲ ਹੱਥ ਕੋ ਪਸਾਰ ਕਹੇ,
ਕਹਿੰਦੇ ਉਹ ਕੰਜਰੀ ਜਦੋਂ ਨੱਚਦੀ ਸੀ ਵੇਸਵਾ ਤੇ ਉਹ ਜਦੋਂ ਤਾਲ ਪੂਰਦੀ ਸੀ ਤੇ ਮੱਸੇ ਦੇ ਸਾਹਮਣੇ ਆਣ ਕੇ ਉਹਦੇ ਵੱਲ ਨੂੰ ਹੱਥ ਕਰਦੀ ਸੀ, ਕਹਿੰਦੇ ਉਸ ਵੇਲੇ ਸਮਾਂ ਏਦਾਂ ਦਾ ਬਣ ਗਿਆ ਵੀ ਤਬਲੇ ਚੋਂ ਆਵਾਜ਼ ਨਿਕਲੀ ਡੁੱਬਿਓ 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 ਡੁੱਬਿਓ, ਸਰੰਗੀ ਦੀਆਂ ਤਾਰਾਂ ਚੋਂ ਆਵਾਜ਼ ਨਿਕਲੀ ਕੌਣ 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 ਕੌਣ, ਉਹਨੇ ਚਿਰ ਨੂੰ ਕੰਜਰੀ ਨੇ ਮੱਸੇ ਵਾਲਾ ਹੱਥ ਕਰ ਦਿੱਤਾ ਤੇ ਐਉਂ ਲੱਗਿਆ ਵੀ ਕਹਿ ਰਹੇ ਵੀ ਆਹ ਡੁੱਬ ਗਿਆ, ਆਹ ਇਹਦੀ ਮੌਤ ਆ ਗਈ ਜੇ ਸਮਝ ਲਓ ਤੁਸੀਂ।
ਡੁੱਬਿਓ ਜਹ ਜੋ ਇਹ ਨਿਰਤ ਕਰਾਏ ਹੈ,
ਕਹਿੰਦੇ ਉਹ ਹੀ ਡੁੱਬਿਆ ਉਸੇ ਦੀ ਮੌਤ ਆ ਗਈ ਜਿਹੜਾ ਇੱਥੇ ਨਾਚ ਕਰਵਾ ਰਿਹਾ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਅੰਦਰ ਜੀ।
ਦੇਹ ਕਰ ਸਿੰਘਣ ਕੇ ਜਾਗ ਉੱਠੀ ਆਗ ਧੁਰ,
ਜਦੋਂ ਸਿੰਘਾਂ ਨੇ ਅੰਦਰ ਦਾ ਦ੍ਰਿਸ਼ ਦੇਖਿਆ ਤੇ ਅੱਗ ਹੀ ਲੱਗ ਗਈ ਮੰਨ ਲਓ, ਕਹਿੰਦੇ ਦੇਹ ਕਰ ਸਿੰਘਣ ਕੇ ਜਾਗ ਉੱਠੀ ਆਗ ਧੁਰ, ਅੰਦਰ ਉਹਨਾਂ ਦੀ ਅੱਗ ਲੱਗੀ, ਐਸਾ ਭਾਂਬੜ ਮੱਚਿਆ ਅੰਦਰ ਦਾ ਦ੍ਰਿਸ਼ ਦੇਖ ਕੇ।
ਤਸੇ ਹਰਿਮੰਦਰ ਮੈਂ ਗੁਰੂ ਕੋ ਮਨਾਏ ਹੈ,
ਬਸ ਉਸੇ ਵੇਲੇ ਆਪਣੇ ਗੁਰੂ ਨੂੰ ਯਾਦ ਕਰਕੇ ਤੇ ਸਤਸੰਗ ਜੀ ਹਰਿਮੰਦਰ ਸਾਹਿਬ ਦੇ ਅੰਦਰ ਚਲੇ ਗਏ ਦੋਨੋਂ ਸਿੱਖ ਸੂਰਮੇ।
ਜਾਣ ਸਭ ਲੋਗਣ ਤਹਿਸੀਲ ਕੇ ਰੁਪਈਏ ਆਏ,
ਸਾਰਿਆਂ ਨੇ ਇੱਕ ਵਾਰੀ ਦੇਖਿਆ ਜਦੋਂ ਅੰਦਰ ਵੜੇ ਤੇ ਉਹਨਾਂ ਸੋਚਿਆ ਵੀ ਸ਼ਾਇਦ ਇਹ ਮਾਮਲਾ ਤਾਰ ਦੇਣ ਵਾਸਤੇ ਆਏ ਨੇ, ਕੋਈ ਨੰਬਰਦਾਰ ਨੇ ਕਿਸੇ ਇਲਾਕੇ ਦੇ, ਤਹਿਸੀਲ ਦੇ ਰੁਪਈਆਂ ਦਾ ਅਰਥ ਹੁੰਦਾ ਵੀ ਮਾਮਲਾ ਗ੍ਰਾਹ ਕੇ ਜਿਹੜਾ ਲਿਆਏ, ਕਿਉਂਕਿ ਤੋੜਾ ਮੋਢੇ ਤੇ ਰੱਖਿਆ ਸੀ ਠੀਕਰੀਆਂ ਵਾਲਾ, ਉਹਨਾਂ ਸੋਚਿਆ ਸ਼ਾਇਦ ਨੰਬਰਦਾਰ ਮਾਮਲਾ ਦੇਣ ਵਾਸਤੇ ਆਏ ਹਨ।
ਥੈਲੀ ਉੱਬੇ ਮੱਸੇ ਟਿਗ ਤਰੀ ਤਿੰਨ ਜਾਏ ਹੈ,
ਇਹਨਾਂ ਦੋਨਾਂ ਨੇ ਅੱਗੇ ਹੋ ਕੇ ਤੇ ਉਹ ਜਿਹੜੀ ਥੈਲੀ ਸੀ ਸਤਸੰਗ ਜੀ ਠੀਕਰੀਆਂ ਵਾਲੀ ਉਹ ਮੱਸੇ ਦੇ ਅੱਗੇ ਲਿਆ ਕੇ ਪਲੰਘੇ ਦੇ ਕੋਲ ਰੱਖ ਦਿੱਤੀ ਹੈ।
ਝੁੱਕ ਕਰ ਜਾਤ ਜਬ ਮੱਸੇ ਪਾਈ ਥੈਲੀ ਦਿਸ,
ਕਹਿੰਦੇ ਝੁੱਕੇ ਆਪਣਾ ਠਾਣ ਹੋ ਕੇ ਮੱਸੇ ਰੰਗਣ ਨੇ ਸ਼ਰਾਬੀ ਹੋਏ ਨੇ ਜਦੋਂ ਉਹ ਥੈਲੀ ਵੱਲ ਆਪਣੀ ਝਾਤੀ ਪਾਈ ਤਾਂ ਜੀ।
ਬਾਬੀ ਮਹਿਤਾਬ ਸਿੰਘ ਵਖਤ ਵਿਚਾਰ ਕੇ,
ਉਸੇ ਵੇਲੇ ਭਾਈ ਮਹਿਤਾਬ ਸਿੰਘ ਨੇ ਵੇਖਿਆ ਵੀ ਬਸ ਆਹੀ ਢੁਕਵਾਂ ਸਮਾਂ ਹੈ, ਜੇ ਇੱਕ ਪਲ ਦੀ ਵੀ ਦੇਰੀ ਕੀਤੀ ਤੇ ਫਿਰ ਗੱਲ ਨਹੀਂ ਬਣੇਗੀ ਜੀ।
ਖੈਂਚ ਤਰਵਾਰ ਮਾਰ ਮੱਸੇ ਕਾ ਉਤਾਰ ਸਿਰ,
ਖਿੱਚ ਕੇ ਮਿਆਨ ਵਿੱਚੋਂ ਭਾਈ ਮਹਿਤਾਬ ਸਿੰਘ ਜੀ ਨੇ ਤਲਵਾਰ ਐਸਾ ਭਰਵਾਂ ਵਾਰ ਉਹਦੇ ਮੋਟੀ ਗਰਦਨ ਦੇ ਉੱਤੇ ਕੀਤਾ, ਲਾਹ ਕੇ ਮੱਸੇ ਰੰਗੜ ਦਾ ਸਿਰ ਪਾਪੀ ਦਾ ਉਹ ਮਾਰਿਆ ਜੀ।
ਡਾਰਿਓ ਘੁਮਿਆਰ ਜਿਮ ਬਦਨਾ ਉਤਾਰ ਕੇ,
ਬਦਨਾ ਕਹਿੰਦੇ ਮੱਗੇ ਨੂੰ, ਕਹਿੰਦੇ ਜਿਵੇਂ ਘੁਮਿਆਰ ਉਹ ਚੱਕ ਦੇ ਉੱਤੋਂ ਮੱਗਾ ਲਾ ਲੈਂਦਾ ਨਾ ਤਿਆਰ ਹੋਇਆ, ਏਦਾਂ ਮੋਟਾ ਸਿਰ ਮੱਸੇ ਰੰਗੜ ਦਾ ਭਾਈ ਮਹਿਤਾਬ ਸਿੰਘ ਜੀ ਨੇ ਇੱਕੋ ਹੀ ਵਾਰ ਵਿੱਚ ਝਟਕ ਕੇ ਉਹ ਮਾਰਿਆ ਜੀ।
ਬੋਲੇ ਸੋ ਨਿਹਾਲ
ਸਤ
ਸੁਖੇ ਸਿੰਘ ਕੰਜਰੀ ਕਾ ਜੇਵਰ ਝਟਕ ਲਏ,
ਭਾਈ ਸੁਖਾ ਸਿੰਘ ਜੀ ਕੋਲ ਸਨ, ਉਹਨਾਂ ਪੁੱਠੇ ਹੱਥ ਦਾ ਲਫੇੜਾ ਮਾਰਿਆ ਕੰਜਰੀ ਦੇ ਮੂੰਹ ਤੇ, ਜਦੋਂ ਮੱਸੇ ਦਾ ਸਿਰ ਲੱਥਾ ਤਾਂ ਸਾਰੇ ਖੜ ਗਏ ਤਾਲ ਵੱਜਣੋਂ ਬੰਦ ਹੋ ਗਏ, ਉਸੇ ਵੇਲੇ ਪੁੱਠੇ ਹੱਥ ਦੀ ਚਪੇੜ ਮਾਰ ਕੇ ਉਹ ਮਾਰੀ ਕੰਧ ਨਾਲ ਭਾਈ ਸੁਖਾ ਸਿੰਘ ਜੀ ਨੇ ਜੀ।
ਝਟ ਪਟ ਕੱਟ ਕੇ ਤੁਰਕਣ ਕੋਡਾਰ,
ਜਿਹੜੇ ਬਾਕੀ ਬੈਠੇ ਸਨ ਰੰਗ ਉਹਨਾਂ ਦਾ ਉੱਡ ਗਿਆ ਤੇ ਝਟ ਪਟ ਹੀ ਭਾਈ ਸੁਖਾ ਸਿੰਘ ਜੀ ਨੇ ਤਿੰਨ ਚਾਰ ਝਟਕਾ ਦਿੱਤੇ ਤੁਰਕ ਜਿਹੜੇ ਹੁੱਕਾ ਪੀ ਰਹੇ ਸਨ ਉੱਥੇ ਜੀ।
ਮਾਰ ਪਾਂਚ ਸੱਤ ਨੂੰ ਕੋ ਹਾਲ ਚਾਲ ਡਾਲ ਬਹੁ,
ਉਹ ਜੇ ਇੱਕ ਦੋ ਨੂੰ ਭਾਈ ਮਹਿਤਾਬ ਸਿੰਘ ਜੀ ਨੇ ਹੋਰ ਮਾਰ ਦਿੱਤਾ, ਕੋ ਚੌਂ ਪੰਜਾਂ ਨੂੰ ਭਾਈ ਸੁਖਾ ਸਿੰਘ ਨੇ, ਕਹਿੰਦੇ ਪੰਜ ਸੱਤ ਇੱਕ ਅੱਖ ਦੇ ਪਲਕਾਰੇ ਵਿੱਚ ਹੀ ਪੰਜ ਸੱਤ ਦੁਸ਼ਟ ਜਿਹੜੇ ਸਨ ਉੱਥੇ ਬੈਠੇ ਮਾਰ ਦਿੱਤੇ ਝਟਕਾ ਦਿੱਤੇ ਇਹਨਾਂ ਨੇ।
ਦੌੜਿਆ ਏ ਸਿੰਘ ਅਸਵਾਰ ਪਏ ਧਾਰ ਕੇ,
ਉਸੇ ਵੇਲੇ ਭਾਈ ਸੁਖਾ ਸਿੰਘ ਜੀ ਨੇ ਨੇਜੇ ਤੇ ਉਹਦਾ ਸਿਰ ਟੰਗਿਆ ਮੱਸੇ ਰੰਗੜ ਦਾ ਤੇ ਛਲਾਂਗਾ ਚਾਰ ਮਾਰੀਆਂ ਤੇ ਭੱਜ ਕੇ ਆਪਣੇ ਘੋੜਿਆਂ ਕੋਲ ਆ ਗਏ ਹਨ ਜਕਾਰੇ ਛੱਡਦੇ ਹੋਏ।
ਰੌਲਾ ਪਰਿਓ ਤੁਰਕਨ ਕੀ ਸੈਨਾ ਮਾਹੀ ਤਾਹੀ ਸ਼ਿਨ,
ਕਹਿੰਦੇ ਰੌਲਾ ਪੈ ਗਿਆ ਉਸੇ ਵੇਲੇ ਤੇ ਤੁਰਕਾਂ ਦੀ ਜਿਹੜੀ ਸੈਨਾ ਸੀ ਬਾਰ ਬਾਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਕੋਈ ਅੰਦਰ ਗੜਬੜ ਹੋ ਗਈ ਹੈ ਤੇ ਉਹ ਸਿੰਘਾਂ ਦੇ ਸਾਧ ਸੰਗ ਜੀ ਪਿੱਛੇ ਭੱਜ ਕੇ ਆਈ, ਪਰ ਕੀਤੇ ਦੀ ਸਜ਼ਾ ਉਹਨਾਂ ਸਾਰਿਆਂ ਨੂੰ ਇਹਨਾਂ ਸਿੰਘਾਂ ਨੇ ਉਹਨੇ ਚਿਰ ਨੂੰ ਦੇ ਦਿੱਤੀ ਸੀ। ਸਿਰ ਮੱਸੇ ਰੰਗੜ ਦਾ ਲਾਹ ਕੇ ਨੇਜੇ ਤੇ ਟਾਂਗ ਕੇ ਤੇ ਸਿੰਘ ਲਾਚੀ ਬੀਰ ਕੋਲ ਜਿੱਥੇ ਘੋੜੇ ਬੰਨੇ ਉੱਥੇ ਆ ਗਏ ਸਨ ਤੇ ਇਹ ठीक है 18वीं सदी की सत्संग जी गल है जां 19वीं उदों शुरू हो गई मान लो, पर जिहड़े हुण दे मसे रंगड़ा उन्हां दा की बणे? ये भी तो आपां नूं कोई ख्याल करना पवेगा ना। उन्होंने तो सुखा सिंह मताप सिंह ने सज़ा दे दित्ती तो हुण कि घट हुंदी? ठीक है वह बेअदबी तो नहीं होंगी, शराबां कबाबां वाली गल तो नहीं, पर जिन्हां दा सत्संग जी उत्थे हुण कब्जा, जदों कोई किसी नूं देख के कोई लीडर आउंदा तां उठ के महाराज की हजूरी चों बंदे खड़े हो जाण, ये भी बेअदबी है। 1 करोड़ ते 65 लाख का तेल गुरु की गोलक विचों शो कर दिता जाए, ये भी बेअदबी है। जो कौम के आगू के जथेदार धार्मिक बंदे खवाने वाले अपने होटल बना लैन तो उन्होंने होटलों च शराबां मीट चलन, यह भी बेअदबी है संगत की माया की। उन्होंने को मझ नहीं बेची संगत की माया ना ही, जो साध संगत जी कोई होर कारोबार करने की बजाय वह कारोबार कर जिथे पब क्लब खोले जाने शराबा के दौर चलन तो मालिक हो जथेदार, तो फिर यह बेअदबी नहीं? यह भी बेअदबी है। जिन्ह लोगों ने कुछ गदार खानदाना के ना आए से कल, ज्ञानी ज्ञान सिंह ने कहा थोड़े गिण के दस दें जिन्होंने गदारियां कीतियां सन पंथ नाल पुज के, गदार हुण उह खानदान तुरे आउंदे, उह कटाणू इन्हां विच अजे भी। इसलिए जे जागांगे तो बचा हो जाएगा, नहीं तो पंथ की बेड़ी अपन कुर्सियां दे लालच करके डोब देणगे इह लोक जी। सो आपां नूं सावधान जागना चाहिए, क्यों गुरु की माया जिहड़ी गरीब दा मूंह विच पैणी चाहीदी सी उहनूं साध संगत जी बहाने बना दिते जाण वी तेल दे इन्ना तेल पै गया, इन्ना फलानी चीज आ गई, इन्नी इदां इदां डाउन उह गुरु घर दा। सो गुरु साहब जी कृपा करन, आपां नूं अखां खोलणियां चाहीदियां, सिर्फ उहनां दी सुण के ही नहीं गाथा भी ठीक है जी ठीक है जी। हर वेले सावधान रहना चाहिए, वह पवित्र स्थान है, सच्चे पातशाह जी का बनाया हुआ धरती सचखंड है, वो नाल दी होर कोई है ही नहीं जगह, सब पवित्र ने। पर सब तो उत्तम हो अरदास आप कहने महाराज कृपा करो अमृतसर के दर्शन इशनान बख्शो सानू जरूर। इसलिए सारे पासे सत्संग जी अपनी सावधानता रखनी चाहिए, महाराज कृपा करन पंथ उत्ते।
रौला परयो तुरकन की सैन माही ताही शिन,
कहिंदे जदों इह भज्जे ने सिर ला के टांग के नेजे ते तुरकां दी सेना विच रौला पै गया उस वेले।
होए असवार पीछे सिंगण के ताए हैं,
पिछा कीता उस वेले सिंघां जांदियां दा जी, इन्हां ने घोड़े भजाए उन्हां दे मगर।
तब लो तवाए असव नस गए सिंघ के त,
उहने जर नूं सिंघ नस गए सानूं ना कित्थों काबू होणा सी, सिंघां ने सिर मसे टंगिया नेजे ते ओ गए जी।
धस बन माहे नाहे तुरकण को पाए हैं,
कहिंदे ने जा वड़े घोड़े दड़ा के ते जंगल विच तुरक लभ गए ने, पर लभ लुभ के आ गए वापस, कोई पेश नहीं गई उन्हां दी जी।
आए फेर फेर तुरक सुधा सर तट पर,
कहिंदे ने शर्मिंदे होए तुरक जिहड़ी फौज सी लभ लुभ के सिंघां नूं ते वापस आ गई फिर अमृतसर जी।
मस्से का हवाल पेख अत बिस्माए हैं,
फिर उन्हां जाके जदों अंदर दा हाल वेख्या भी गड़बड़ होई की है, जकारे चले सिंह दौड़ गए भी एक दा सिर लै गया, जदों आण के वेख्या मसे दा ताड़ी कला पिया सी, बाकी सारे वड्डे टुके पए सन उत्थे।
मेल परिवार सब मसे का अपार तब,
कहिंदे जदों इस गल दा पता मसे दे परिवार नूं लगा भई उहदा सिर ला के सिंह सूरमे लै गए, ते उह सीधे उस वेले दथड़ा मारदे सूबेदार जकरिया खां कोल गए लाहौर जी।
जाए कै नवाब पै शताब ज्यों रुआए हैं,
कहिंदे ने फिर रोंदे रोंदे गए मसे दे जिहड़े परिवार दे जी सन उस वेले सूबेदार कोल।
खूनी पकड़ाए देहो हमरे मंगाए अब,
उन्होंने जकरिया खान नूं आख्या साडे खूनी जिहड़े ने जिहड़े सिर ला के लै गए ने उह सानू गिरफ्तार करवा, जिवें मर्जी सानू साडे हाथ आउणे चाहीदे हन। उह
टुक टुक कर हम चीलां को खुलाई है,
उह मस्से दा टब्बर कहिंदा उन्हां नूं फड़ के सिंघां नूं टुक टुके ते असीं इल्लां नूं चीलां नूं पाउणा तां साडे मन नूं शांति आवेगी जिहड़ा साडे आगू दा सिर ला के लै गए।
लिए बिन निज बैर हम ना गुजारे खैर,
कहिंदे अपने इस मस्से दा बदला लए तो बिना असीं खैर नहीं करांगे इन्हां सिंघां दी, सूबेदार नूं जाके मस्से दा परिवार कहिंदा जी।
कैसे अब तरें तैर तुम हूं सुनाई है,
कहिंदे तैनूं दस दित्ता सूबेदार असीं धीरज नहीं उन्नी देर करांगे जिन्नी देर तू बंदे नहीं सानू पकड़ के फड़ाएगा जिहड़े लै गए ने उहदा सिर ला के।
नाहे तां उठे हैं गिल्ली अभी हम जाए दिल्ली,
चिल्ली कहिंदे ने साध सिंह जी फरियाद करन नूं, कहिंदे नहीं तां जे तूं साडी गल वल ध्यान ना दित्ता असीं सीधे दिल्ली जावांगे, दिल्ली जाके पुकार करांगे रौला पावांगे उत्थे जाके असीं।
करी तैन वाबी ढिली खिली ना लखाई,
दसांगे जाके दिल्ली दे बादशाह नूं भी तेरी सूबेदारी बहुत ढिली हो गई है ते जदों मर्जी तेरे सेनापतियां दा सिर ला के सिंघ लै जांदे ने जिहड़े उंज कहिंदे जी मुक गए जी मुक गए जी, सारा दसांगे तेरे कोलों सूबेदारी नहीं हो रही कोई।
सुन कै नवाब ने शताब ही बुलाए पैंच,
कहिंदे सुन के गल सूबेदार जकरिया खान ने सारे पैंच सारे लंबरदार इकट्ठे कर ले हन।
आए राम आग सब कहो जे सुनाई,
सारे मुकबर ਗੁਲਾਮੀ ਦੇ ਸਮੇਤ ਇਹਦੇ ਕੋਲ ਆਣ ਕੇ ਲਾਹੌਰ ਇਕੱਠੇ ਹੋ ਗਏ ਜੀ।
ਤੁਮਨੇ ਉਠਾਇਓ ਠੇਕਾ ਸਿੰਘਣ ਕੁਮਾਰ ਨੇ ਕਾ,
ਉਹਨਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਕੀ ਆਖਿਆ ਇਹਨੇ, ਜ਼ਕਰੀਏ ਨੇ ਆਖਿਆ ਤੁਸੀਂ ਤੇ ਠੇਕਾ, ਮੈਂ ਤੁਹਾਨੂੰ ਠੇਕਾ ਦਿੱਤਾ ਸੀ ਵੀ ਸਿੰਘ ਮਾਰਨੇ ਪਕੜਾਉਣੇ, ਖਬਰਾਂ ਤੁਸੀਂ ਦੇਣੀਆਂ, ਤਾਂ ਤੁਸੀਂ ਆਣ ਕੇ ਕਹਿੰਦੇ ਸੋ ਮੁੱਕ ਗਏ ਜੀ, ਮੁੱਕ ਗਏ ਜੀ, ਪੰਜਾਬ ਖਾਲੀ ਹੋ ਗਿਆ, ਤੁਹਾਡੀ ਜੁੰਮੇ ਤੁਹਾਨੂੰ ਜਗੀਰਾਂ ਦਿੱਤੀਆਂ, ਖਿਲਤਾਂ ਦਿੱਤੀਆਂ, ਇਨਾਮ ਦਿੱਤੇ, ਇਸੇ ਕਰਕੇ ਦਿੱਤੇ ਸੀ ਤੁਹਾਨੂੰ ਮੁਖਬਰਾਂ ਨੂੰ, ਤੁਹਾਨੂੰ ਸਾਰਿਆਂ ਨੂੰ, ਭਈ ਤੁਸੀਂ ਸਿੰਘਾਂ ਨੂੰ ਮਾਰਨਾ, ਤੇ ਤੁਸੀਂ ਕਹਿੰਦੇ ਸੋ ਮੁੱਕ ਗਏ ਹਨ ਉਹ ਸਾਰੇ।
ਅਮਤੈ ਇਨਾਮ ਪਾਇਓ ਬਹੁ ਹਿੱਤ ਐਸੀ,
ਕਹਿੰਦੇ ਕਿੰਨਾ ਕਿੰਨਾ ਇਨਾਮ ਤੁਸੀਂ ਸਾਡੇ ਕੋਲ ਲਿਆ, ਕਿੰਨੀਆਂ ਕਿੰਨੀਆਂ ਮੇਰੇ ਕੋਲੋਂ ਜਗੀਰਾਂ ਤੁਸੀਂ ਲਈਆਂ ਹਨ, ਇਸੇ ਗੱਲ ਕਰਕੇ ਵੀ ਸਿੰਘ ਮਾਰ ਦਿਆਂਗੇ ਸਾਰੇ ਅਸੀਂ।
ਤੁਮ ਜੋ ਕਹਿਓ ਥਾ ਜਾਹੇ ਨਾਹੇ ਕੋ ਪੰਜਾਬ ਮਾਹੇ,
ਤੁਸੀਂ ਸਰ ਜਿਹੜੇ ਕਹਿੰਦੇ ਸੀ ਵੀ ਹੁਣ ਕੋਈ ਸਿੰਘ ਪੰਜਾਬ ਵਿੱਚ ਰਹਿ ਹੀ ਨਹੀਂ ਗਿਆ, ਸਭ ਮੁੱਕ ਗਏ ਹਨ।
ਸਿੰਘ ਹੈ ਨਾ ਰਹਿਣ ਦਇਓ ਹਮ ਕੋ ਕੈਸੀ,
ਕਹਿੰਦੇ ਨੇ ਤੁਸੀਂ ਕਹਿੰਦੇ ਸੋ ਵੀ ਕਿਸੇ ਤਰ੍ਹਾਂ ਵੀ ਤੂੰ ਜਾ ਕੇ ਦੇਖ ਲੈ, ਖਬਰ ਕਰਕੇ ਚੈੱਕ ਕਰਕੇ, ਕੋਈ ਸਿੰਘ ਅਸੀਂ ਰਹਿਣ ਹੀ ਨਹੀਂ ਦਿੱਤਾ ਪੰਜਾਬ ਵਿੱਚ, ਸਭ ਮਰਵਾ ਦਿੱਤੇ, ਸਭ ਪਕੜਾ ਦਿੱਤੇ ਹਨ।
ਆਏ ਅਬ ਕਿਤ ਤੈ ਤੁਮਾਰੇ ਜੇ ਦਮਾਦ ਦੋ,
ਕਹਿੰਦੇ ਇਹ ਹੁਣ ਤੁਹਾਡੇ ਜਵਾਈ ਕਿੱਥੋਂ ਆ ਗਏ, ਤੁਹਾਰੇ ਜੋ ਦਮਾਦ ਗੁੱਸੇ ਚ ਆਇਆ ਸੂਬੇਦਾਰ ਜ਼ਕਰੀਆ ਖਾਨ, ਉਹਨਾਂ ਨੂੰ ਕਹਿੰਦਾ ਮੁਖਬਰਾਂ ਨੂੰ, ਤੁਸੀਂ ਕਹਿੰਦੇ ਸੀ ਪੰਜਾਬ ਚੋਂ ਸਾਰੇ ਮੁਕਾ ਦਿੱਤੇ, ਤੁਹਾਡੇ ਦਮਾਦ ਹੁਣ ਕਿੱਥੋਂ ਆ ਗਏ ਦੋ, ਜਿਹੜੇ ਸਿਰ ਲਾ ਕੇ ਲੈ ਗਏ ਮੱਸੇ ਦਾ।
ਲਖੇ ਨਾ ਹੈ ਕਿਨਹੂੰ ਬਤਾਏ ਜਿਹੋ ਵੈ ਸਹੀ,
ਤੇ ਕਹਿੰਦੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਹੁਣ ਦੱਸੋ ਵੀ ਉਹ ਕੌਣ ਸਨ, ਮੈਨੂੰ ਖਬਰ ਚਾਹੀਦੀ ਹੈ ਵੀ ਉਹ ਕਿੱਥੋਂ ਆਏ, ਉਹਨਾਂ ਦਾ ਨਾਂ ਕੀ ਸੀ, ਉਹਨਾਂ ਦਾ ਪਿੰਡ ਕੀ ਹੈ, ਉਹ ਕਿਹੜੇ ਬੰਦੇ ਸਨ ਜਿਹੜੇ ਸਿਰ ਲਾ ਕੇ ਤੇ ਜਕਾਰੇ ਛੱਡ ਕੇ ਛੱਡਦੇ ਹੋਏ ਲੈ ਗਏ ਹਨ, ਚਲੇ ਗਏ ਹਨ।
ਦੁਸ਼ਟ ਜੰਡਿਆਲੀਏ ਨੇ ਹੱਥ ਜੋਰ ਕਹਿਓ ਤਬ,
ਕਹਿੰਦੇ ਨੇ ਜੰਡਿਆਲੀਏ ਦੁਸ਼ਟ ਨੇ, ਮੁਖਬਰ ਨੇ ਉਸ ਵੇਲੇ ਫਿਰ ਜ਼ਕਰੀਆ ਖਾਨ ਦੇ ਸਾਹਮਣੇ ਹੱਥ ਜੋੜ ਕੇ ਡਰੇ ਹੋਏ ਨੇ, ਏਦਾਂ ਦੱਸਿਆ ਜੀ।
ਚੋਰ ਮੀਰਾਂ ਕੋਟੀਆ ਮਹਿਤਾਬ ਸਿੰਘ ਹੈ ਸਹੀ,
ਇਹਨੇ ਕਿਹਾ ਪਤਾ ਸਾਨੂੰ ਲੱਗ ਗਿਆ, ਖਬਰ ਮਿਲ ਗਈ ਹੈ ਵੀ ਉਹ ਮੀਰਾਂ ਕੋਟੀਆਂ ਮਹਿਤਾਬ ਸਿੰਘ ਸੀ ਜਿਹਨੇ ਮੱਸੇ ਦਾ ਸਿਰ ਲਾਇਆ ਹੈ।
ਮੀਰ ਜੋ ਕਮਰ ਅਲੀ ਸੈਯਦ ਥਾ ਪੀਰ ਵੱਡ,
ਕਹਿੰਦੇ ਉਹ ਜਿਹੜਾ ਤੇਰਾ ਮੀਰ ਹੈ ਕਮਰ ਅਲੀ, ਜਿਹੜਾ ਜਿਸ ਨੂੰ ਵੀ ਤੂੰ ਖਿਲਤ ਦਿੱਤੀ ਹੋਈ ਤੇ ਤੇਰੇ ਅਧੀਨ ਕੰਮ ਕਰਦਾ ਉਹ,
ਤਾਹੇ ਪੈ ਜਗੀਰ ਮੀਰਾਂ ਕੋਟ ਹੁਤੇ ਜਾਣੀ,
ਤੇ ਸਾਡੀ ਜਗੀਰ ਵਿੱਚ ਨਹੀਂ ਹੈ ਉਹ ਪੈਂਦਾ, ਉਹਦਾ ਮਹਿਤਾਬ ਸਿੰਘ ਦਾ ਪਿੰਡ ਮੀਰਾਂ ਕੋਟ ਹੈ ਤੇ ਉਹ ਕਮਰ ਅਲੀ ਦੇ ਇਲਾਕੇ ਵਿੱਚ ਪੈਂਦਾ, ਤੂੰ ਉਹਨੂੰ ਸੱਦ ਕੇ ਪੁੱਛ ਸਾਡੇ ਤੇ ਕਿਉਂ ਨਾਰਾਜ਼ਗੀ ਕਰਦਾ ਹੈ।
ਤਾਹੀਂ ਕੋ ਬੁਲਾਏ ਕਹਿ ਨਵਾਬ ਜਿਉਂ ਸ਼ਤਾਬ ਕਹਿਓ,
ਉਸ ਵੇਲੇ ਸੂਬੇਦਾਰ ਨੇ ਬੰਦਾ ਭੇਜਿਆ ਤੇ ਕਮਰ ਅਲੀ ਨੂੰ ਬੁਲਾ ਲਿਆ ਆਪਣੇ ਕੋਲ ਤੇ ਏਦਾਂ ਆਖਿਆ, ਫਿਰ ਜ਼ਕਰੀਏ
ਉਮਰਾ ਗ੍ਰਾਮ ਜਾਨ ਛੋੜ ਹਉ ਪਛਾਨੀ,
ਆਖਿਆ ਵੀ ਤੇਰੇ ਪਿੰਡ ਦਾ ਸਾਨੂੰ ਪਤਾ ਲੱਗਾ, ਤੇਰੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਮੀਰਾਂ ਕੋਟ ਤੇ ਉੱਥੋਂ ਦਾ ਅਸੀਂ ਮਹਿਤਾਬ ਸਿੰਘ ਜਿਹੜਾ ਮੱਸੇ ਦਾ ਸਿਰ ਲਾ ਕੇ ਲੈ ਗਿਆ ਹੈ।
ਤੁਮ ਨਾਹੇ ਡਰਤ ਅਨਰਥ ਕਰਤ ਵੱਡ,
ਉਹਨੂੰ ਕਮਰ ਅਲੀ ਨੂੰ ਦਬਕਾ ਮਾਰਿਆ, ਗੁੱਸੇ ਹੋਇਆ, ਜ਼ਕਰੀਆ ਕਹਿੰਦਾ ਤੂੰ ਡਰਦਾ ਨੀ, ਤੈਨੂੰ ਮੇਰਾ ਭੈਣ ਹੀ ਮਾਸਾ ਵੀ ਹੈਗਾ, ਇੰਨਾ ਵੱਡਾ ਅਨਰਥ ਹੋ ਗਿਆ, ਮੈਂ ਪਹਿਲਾਂ ਆਖਿਆ ਸੀ ਕਿਸੇ ਦੇ ਇਲਾਕੇ ਵਿੱਚ ਕਿਸੇ ਦੀ ਸੀਮਾ ਵਿੱਚ ਅਗਰ ਸਿੰਘ ਪਕੜਿਆ ਗਿਆ ਸਾਨੂੰ ਖਬਰ ਮਿਲ ਗਈ ਤੇ ਮੈਂ ਮਾਫੀ ਕੋਈ ਨੀ ਜੇ ਦੇਣੀ, ਤੈਨੂੰ ਡਰ ਕਿਉਂ ਨੀ ਆਇਆ ਇਸ ਗੱਲ ਦਾ।
ਸਿੰਘਣ ਕੁਰਾਖਤ ਨਗਰ ਨੇ ਜਮਾਨੀ,
ਤੇ ਤੂੰ ਆਪਣੇ ਇਲਾਕੇ ਵਿੱਚ ਆਪਣੇ ਪਿੰਡਾਂ ਵਿੱਚ ਸਿੰਘ ਰੱਖੀ ਬੈਠਾ ਹੈ, ਕਮਰ ਅਲੀ ਨੂੰ ਇਸਨੇ ਆਖਿਆ ਉਸ ਵੇਲੇ ਜੀ।
ਐਸੇ ਕਹਾ ਤਬ ਹੀ ਨਵਾਬ ਨੇ ਚੜਾਈ ਫੌਜ,
ਇੱਦਾਂ ਕਹਿ ਕੇ ਸਾਧ ਸਿੰਘ ਜੀ ਸੂਬੇਦਾਰ ਨੇ ਗੁੱਸੇ ਚ ਆਏ ਨੇ ਫੌਜ ਚਾੜ ਦਿੱਤੀ ਉਸੇ ਵੇਲੇ।
ਨੂਰਦੀਨ ਸਰਦਾਰ ਘੇਰਿਓ ਪਿੰਡ ਜਾਨੀ,
ਉਸੇ ਵੇਲੇ ਭਾਈ ਮਹਿਤਾਬ ਸਿੰਘ ਜੀ ਦੇ ਪਿੰਡ ਨੂੰ ਘੇਰਾ ਪਾ ਲਿਆ, ਤੇ ਜਿਹੜਾ ਫੌਜਦਾਰ ਸੀ ਉਹ ਨੂਰਦੀਨ ਸੀ ਜਿਹੜਾ ਫੌਜ ਦੀ ਟੁਕੜੀ ਲੈ ਕੇ ਗਿਆ ਸੀ ਜੀ।
ਉਤੋਂ ਨੱਥਾ ਖਹਿਰਾ ਜੋ ਚੌਧਰੀ ਮਹਾਨ ਤਬ,
ਕਹਿੰਦੇ ਉਹ ਮੀਰਾਂ ਕੋਟ ਦਾ ਇੱਕ ਚੌਧਰੀ ਭਾਈ ਨੱਥਾ ਖਹਿਰਾ, ਜਿਸ ਦਾ ਉਸ ਵੇਲੇ ਉਸ ਪਿੰਡ ਵਿੱਚ ਚੰਗਾ ਦਬਦਬਾ ਸੀ, ਉਹਨੂੰ ਬੁਲਾਇਆ ਉਸ ਵੇਲੇ ਜੀ ਇਹਨੇ ਫੌਜਦਾਰ ਨੇ।
ਤਾਹੇ ਕੋ ਬੁਲਾਏ ਨੂਰਦੀਨ ਜਿਉਂ ਛੁਨਾਇਓ ਹੈ,
ਉਹਨੂੰ ਨੱਥੇ ਨੂੰ ਬੁਲਾ ਕੇ ਤੇ ਨੂਰਦੀਨ ਜਿਹੜਾ ਫੌਜਦਾਰ ਸੀ ਏਦਾਂ ਆਖਣ ਲੱਗਾ ਜੀ,
ਕਰ ਦਿਓ ਹਾਜ਼ਰ ਮਹਿਤਾਬ ਸਿੰਘ ਤਾਈ ਤੁਮ,
ਕਹਿਣ ਲੱਗਾ ਵੀ ਮਹਿਤਾਬ ਸਿੰਘ ਤੇਰੇ ਪਿੰਡ ਦਾ ਚੌਧਰੀ ਆ, ਬਸ ਹੁਣ ਦੂਜੀ ਗੱਲ ਕੋਈ ਨੀ ਕਰਨੀ, ਮੈਨੂੰ ਮਹਿਤਾਬ ਸਿੰਘ ਚਾਹੀਦਾ, ਮੇਰੇ ਹਾਜ਼ਰ ਕਰ ਜਿਵੇਂ ਮਰਜ਼ੀ ਕਰ ਤੂੰ।
ਨਾਹੇ ਤੋਂ ਤੁਮਾਰੀ ਜਾਨ ਜਹ ਅਬ ਗਾਇਓ ਹੈ,
ਤੇ ਨਹੀਂ ਤੇ ਸਮਝ ਲਾ ਨੱਥਿਆ ਤੇਰੀ ਜਾਨ ਗਈ। ਉਹਨੇ ਉਸੇ ਵੇਲੇ ਸਤਸੰਗ ਜੀ ਆਖਿਆ ਸੈਨਾਪਤੀ ਨੇ ਭਈ ਮੈਨੂੰ ਤੂੰ ਪਿੰਡ ਦਾ ਚੌਧਰੀ ਆ, ਤੂੰ ਆਗੂ ਆ, ਤੇਰੇ ਪਿੰਡ ਦਾ ਸੀ ਉਹ ਮਹਿਤਾਬ ਸਿੰਘ ਜਿਹੜਾ ਮੱਸੇ ਰੰਗੜ ਦਾ ਸਿਰ ਲਾ ਕੇ ਲੈ ਗਿਆ, ਤੇ ਮੈਨੂੰ ਉਹ ਬੰਦਾ ਚਾਹੀਦਾ ਹੁਣੇ, ਨਹੀਂ ਤੇ ਤੂੰ ਸਮਝ ਵੀ ਗਿਆ ਦੁਨੀਆ ਤੋਂ।
ਕਹਿਓ ਨੱਥੇ ਜਾਣ ਅਬ ਲੀਜੀਏ ਬਿਸ਼ੱਕ ਮੇਰੀ,
ਉਹਨੂੰ ਨੂਰਦੀਨ ਨੂੰ ਭਾਈ ਨੱਥੇ ਨੇ ਆਖਿਆ ਵੀ ਜੀ ਸਦਕੇ ਮੇਰੀ ਜਾਨ ਲੈ ਲਓ, ਪਰ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ, ਜੇ ਤੁਸੀਂ ਮਾਰਨਾ ਤਾਂ ਮਾਰ ਦਿਓ ਭਾਵਾਂ ਮੈਨੂੰ।
ਹਮਕੋ ਮਹਿਤਾਬ ਸਿੰਘ ਖੋਜਿਓ ਕਬ ਪਾਇਓ ਹੈ,
ਮਹਿਤਾਬ ਸਿੰਘ ਕਦੋਂ ਪਿੰਡ ਆਇਆ ਸੀ, ਮਹਿਤਾਬ ਸਿੰਘ ਨੂੰ ਤਾਂ ਪਿੰਡ ਆਏ ਨੂੰ ਕਈ ਚਿਰ ਹੋ ਗਿਆ, ਬਿਲਕੁਲ ਮਹਿਤਾਬ ਸਿੰਘ ਮੇਰੇ ਇਲਾਕੇ ਚ ਨਹੀਂ ਆਇਆ, ਪਿੰਡ ਵਿੱਚ ਨਹੀਂ ਆਇਆ, ਉਵੇਂ ਤੂੰ ਮਾਰਨਾ ਤਾਂ ਮਾਰ ਦੇ ਜਿਵੇਂ ਤੇਰੀ ਮਰਜ਼ੀ ਹੈ।
ਕਹਿਓ ਫੇਰ ਨੂਰਦੀਨ ਸੁੱਤ ਪਕੜਾਉ ਤਾਹੇ,
ਨੂਰਦੀਨ ਕਹਿਣ ਲੱਗਾ ਚਲੋ ਠੀਕ ਹੈ, ਜੇ ਮਹਿਤਾਬ ਸਿੰਘ ਨਹੀਂ ਆਇਆ
ਤੇ ਮੈਨੂੰ ਪਤਾ ਲੱਗਿਆ ਇੱਕ ਪੁੱਤਰ ਹੈ, 7 ਸਾਲ ਉਹਦੀ ਉਮਰ ਹੈ, ਤੇ ਫਿਰ ਉਹਦਾ ਪੁੱਤਰ ਮੈਨੂੰ ਲਿਆ ਕੇ ਦੇ ਤੂੰ ਜੇ ਮਹਤਾਬ ਸਿੰਘ ਹੈ ਨੀ ਇੱਥੇ
ਤਾਂ। ਨੱਥੇ ਕਹਿਓ ਲਿਆਵੋ ਤਬ ਜਾਉ ਪੈਨਾ ਹੈ ਘਾਇਓ ਹੈ।
ਉਹ ਭਾਈ ਨੱਥਾ ਕਹਿਣ ਲੱਗਾ ਠੀਕ ਹੈ, ਜੇ ਉਹਦੇ ਪੁੱਤਰ ਨੂੰ ਅਜੇ ਜੇ ਜਿਉਂਦਾ ਆਇਆ ਹੁਣ ਤੱਕ ਕਿਸੇ ਨੇ ਮਾਰ ਨਹੀਂ ਦਿੱਤਾ ਤੇ ਮੈਂ ਉਹਦੇ ਪੁੱਤਰ ਨੂੰ ਫਿਰ ਲੈ ਕੇ ਆਉਣਾ ਤੇਰੇ ਕੋਲੇ ਹੁਣ।
ਤੋ 7 ਸਾਲ ਕਮ ਬਾਲਕ ਮਹਿਤਾਬ ਸਿੰਘ।
ਇਹ ਭਾਈ ਮਹਿਤਾਬ ਸਿੰਘ ਦਾ ਪੁੱਤਰ 7 ਸਾਲ ਦੀ ਉਮਰ ਦਾ ਸੀ ਜੀ ਉਸ ਵੇਲੇ।
ਰਾਏ ਸਿੰਘ ਨਾਮ ਤਾਹੇ ਕੋ ਚਾਰ ਹੈ।
ਉਹਦਾ ਬੱਚੇ ਦਾ ਨਾਮ ਰਾਏ ਸਿੰਘ ਸੀ ਜਿਹੜਾ ਭਾਈ ਮਹਿਤਾਬ ਸਿੰਘ ਦਾ ਪੁੱਤਰ, ਤੇ 7 ਸਾਲ ਦੀ ਉਮਰ ਹੈ।
ਗਯੋ ਨੱਥਾ ਬਾਲਕ ਪੈ ਖਾਲ ਕੋ ਤਰਾਸ ਕਰ।
ਇਹਦੇ ਭਾਈ ਨੱਥਾ ਉਹਦੇ ਪੁੱਤਰ ਨੂੰ ਲੈਣ ਵਾਸਤੇ ਜਦੋਂ ਤੁਰ ਪਿਆ ਨੂਰਦੀਨ ਦੇ ਕੋਲੋਂ, ਤੇ ਪਰ ਇਹਦੇ ਮਨ ਵਿੱਚ ਸਾਧ ਸਿੰਘ ਜੀ ਰੱਬੀ ਬੰਦਾ ਸੀ, ਰੱਬ ਦਾ ਖੌਫ ਸੀ, ਭੈ ਸੀ, ਪਰ ਪਕਾਰੀ ਸੀ ਇਹ।
ਸਿਰ ਧੁਨ ਗੁਣ ਮਨ ਕੀਨ ਜੋ ਵਿਚਾਰ ਹੈ।
ਕਹਿੰਦੇ ਨੇ ਜਾਂਦੇ ਜਾਂਦੇ ਨੇ ਸਿਰ ਹਿਲਾਇਆ ਤੇ ਆਪਣੇ ਦਿਮਾਗ ਚ ਉਸੇ ਵੇਲੇ ਇਹਨੇ ਸੋਚ ਲਿਆ ਵੀ ਇਹਨੇ ਕੀ ਕਰਨਾ ਹੈ, ਵਿਚਾਰ ਚੰਗੀ ਤਰ੍ਹਾਂ ਕਰ ਲਈ ਭਾਈ ਨੱਥੇ ਨੇ।
ਜੋ ਮੈਂ ਆਪ ਜਾਹੇ ਪਕੜਾਏ ਮਰਵਾਏ ਦੇਹੂੰ।
ਕਹਿਣ ਲੱਗਾ ਵੀ ਜੇ ਮੈਂ ਇਹ ਭਾਈ ਮਹਿਤਾਬ ਸਿੰਘ ਦੇ ਪੁੱਤਰ ਨੂੰ ਅਗਰ ਮੈਂ ਪਕੜਾ ਦੇਵਾਂ, ਮਰਵਾ ਦੇਵਾਂ, ਕਿਉਂਕਿ ਫੜਦਿਆਂ ਸਾਰੀ ਮਾਰ ਦੇਣਗੇ ਇਹ ਦੁਸ਼ਟ ਗੁੱਸੇ ਵਿੱਚ ਨੇ, ਤੇ ਜੇ ਮੈਂ ਉਹਦਾ ਬੱਚਾ ਮਰਵਾ ਦਿਆਂਗਾ ਤਾਂ।
ਪਾਓ ਪੈਣਾ ਕਲੰਕ ਮੇਰੋ ਮਿਟੇ ਕਭੀ ਭਾਰ ਹੈ।
ਇਹ ਤੇ ਬਹੁਤ ਵੱਡਾ ਕਲੰਕ ਲੱਗ ਜਾਏਗਾ, ਏਡਾ ਵੱਡਾ ਪਾਪ ਵੀ ਮੇਰੇ ਕੋਲੋਂ ਪਤਾ ਨੀ ਕਿੰਨੀਆਂ ਫਿਰ ਕਿੰਨੇ ਜਨਮ ਇਹ ਪਾਪ ਉਤਰ ਨਹੀਂ ਸਕੇਗਾ, ਜੇ ਏਡੇ ਸੂਰਮੇ ਦੇ ਇੰਨੀ ਕੁਰਬਾਨੀ ਕਰਨ ਵਾਲੇ ਸਿੰਘ ਦੇ ਮੈਂ ਪੁੱਤਰ ਨੂੰ ਪਕੜਾ ਦਿਆਂਗਾ ਤਾਂ।
ਉਹਨਾਂ ਆਪ ਬਾਪ ਜਾਂ ਕੋ ਬਾਹੇ ਪਕੜਾਏ ਗਏ।
ਫਿਰ ਉਹਦਾ ਬਾਪ ਭਾਈ ਮਹਿਤਾਬ ਸਿੰਘ ਆਪ ਉਹ ਆਪਣੇ ਬੱਚੇ ਦੀ ਬਾਂਹ ਮੈਨੂੰ ਹੀ ਪਕੜਾ ਕੇ ਗਿਆ ਸੀ ਵੀ ਲੈ ਮੈਂ ਤਾਂ ਚੱਲਿਆ ਪੰਥ ਦੀ ਸੇਵਾ ਵਿੱਚ ਤੇ ਮੇਰੇ ਪੁੱਤਰ ਦੀ ਰਾਖੀ ਇਹਦੀ ਜ਼ਿੰਮੇਵਾਰੀ ਹੁਣ ਤੇਰੀ ਹੈ।
ਤਾਂ ਤੇ ਆਪ ਜਾਂ ਕੇ ਪਿੱਛੇ ਮਰਨੋ ਹੀ ਸਾਰ ਹੈ।
ਜਾਂਦੇ ਜਾਂਦੇ ਇਹਨੇ ਸੋਚ ਲਿਆ ਵੀ ਹੁਣ ਉਹਦੇ ਪੁੱਤਰ ਨੂੰ ਨੀ ਪਕੜਾਉਣਾ, ਗ੍ਰਿਫਤਾਰ ਨੀ ਇਹਨਾਂ ਦੁਸ਼ਟਾਂ ਨੂੰ ਕਰਵਾਵਾਂਗਾ, ਉਹਦੇ ਪੁੱਤਰ ਕਰਕੇ ਮੈਨੂੰ ਮਰਨਾ ਪਿਆ ਤੇ ਮਰ ਜਾਵਾਂਗਾ, ਪਰ ਮੈਂ ਉਹਦਾ ਬੱਚਾ ਨੀ ਦੇਣਾ ਇਹਨਾਂ ਨੂੰ।
ਐਸੇ ਮਨ ਧਾਰ ਨੱਥੇ ਚਿੱਤ ਮੈਂ ਵਿਚਾਰ ਤਬ।
ਇਹਦਾ ਮਨ ਵਿੱਚ ਫੈਸਲਾ ਕਰਕੇ ਚਿੱਤ ਚ ਚੰਗੀ ਤਰ੍ਹਾਂ ਵਿਚਾਰ ਕਰ ਲਈ ਭਾਈ ਨੱਥੇ ਨੇ।
ਬਾਲਕ ਕੋ ਤਾਹੇ ਨਿਜ ਕੰਧ ਪੈ ਉਠਾ ਲਿਓ।
ਫਿਰ ਇਹ ਘਰ ਗਿਆ ਤੇ ਛੇਤੀ ਛੇਤੀ ਭਾਈ ਮਹਿਤਾਬ ਸਿੰਘ ਦੇ ਪੁੱਤਰ ਨੂੰ ਆਪਣੇ ਮੋਢੇ ਉੱਤੇ ਚੱਕ ਲਿਆ ਜੀ।
ਖਹਿਰਾ ਨਾ ਠਹਿਰਾ ਸੋ ਸਿਖਰ ਦੁਪਹਿਰਾ ਮੈਂ।
ਕਹਿੰਦੇ ਸਿਖਰ ਦੁਪਹਿਰ ਸੀ ਤੇ ਇਹ ਭਾਈ ਨੱਥਾ ਖਹਿਰਾ ਉਸ ਵੇਲੇ ਆਪਣੇ ਪਿੰਡ ਨੀ ਠਹਿਰਿਆ, ਛੇਤੀ ਛੇਤੀ ਆਪਣੇ ਘਰੋਂ ਦੇ ਬੱਚੇ ਨੂੰ ਲੈ ਕੇ ਮੋਢਿਆਂ ਤੇ ਚੱਕ ਕੇ ਤੁਰ ਪਿਆ ਜੀ।
ਟੱਪ ਕੋਟ ਨਗਰ ਕਮੋ ਵੀ ਮੱਗ ਪਾਇਓ ਹੈ।
ਕਹਿੰਦੇ ਮੀਰਾਂ ਕੋਟ ਦੀ ਹੱਦ ਛੇਤੀ ਛੇਤੀ ਟੱਪ ਗਿਆ ਤੇ ਲਾਗੇ ਸਾਹ ਸਿੰਘ ਜੀ ਕਮੋ ਪਿੰਡ ਪੈਂਦਾ, ਪਿੰਡ ਦਾ ਨਾਮ ਹੈ ਕਮੋ, ਉਹ ਉਸ ਪਿੰਡ ਦੇ ਨੂੰ ਜਿਹੜਾ ਰਸਤਾ ਜਾਂਦਾ ਸੀ ਉਹਦੇ ਤੇ ਚੱਲ ਪਿਆ ਛੇਤੀ ਛੇਤੀ ਇਹ।
ਚਾਰ ਨਰ ਔਰ ਵਰ ਤਾਹੀ ਕੇ ਸੰਗਾਤੀ ਪਏ।
ਇਹਦੇ ਨਾਲ ਸਾਧ ਸੰਗਤ ਜੀ ਹੋਰ ਬੰਦੇ ਸਨ 4 ਜਣੇ, ਇਹਦੇ ਨਾਲ ਇੱਕ ਇਹ ਭਾਈ ਨੱਥਾ ਖਹਿਰਾ ਤੇ ਹੋਰ ਇਹਦੇ ਨਾਲ 3-4 ਸੂਰਮੇ ਉਹਦੇ ਬੱਚੇ ਨੂੰ ਲੈ ਕੇ, ਨਾ ਛੇਤੀ ਛੇਤੀ ਪਿੰਡ ਦੀ ਹੱਦ ਨਿਕਲ ਜਾਈਏ।
ਭਾਣਜਾ ਭਤੀਜਾ ਬੇਟਾ ਰੰਗ ਰੇਟਾ ਤਨਿਓ।
ਜਿਹੜੇ 4 ਜਣੇ ਸਨ ਕਹਿੰਦੇ ਇੱਕ ਇਹਦਾ ਬੇਟਾ ਸੀ, ਇੱਕ ਇਹਦਾ ਭਾਣਜਾ ਸੀ, ਇੱਕ ਇਹਦਾ ਭਤੀਜਾ ਸੀ ਤੇ ਇੱਕ ਪਿੰਡ ਦਾ ਮਜ਼ਬੀ ਸਿੱਖਾਂ ਦਾ ਲੜਕਾ ਸੀ ਇਹਦੇ ਨਾਲ ਜੀ ਭਾਈ ਨੱਥੇ ਦੇ। 5 ਜਣੇ ਸਨ ਸਾਰੇ ਉਸ ਵੇਲੇ।
3-4 ਕੋਸਲੋ ਨਿਕਸ ਜਪ ਗਏ ਵਹਿ।
ਕਹਿੰਦੇ ਛੇਤੀ ਛੇਤੀ ਚਲਦੇ ਚਲਦੇ 3-4 ਕੋ ਪੈਂਡਾ ਜਦੋਂ ਚਲੇ ਗਏ ਇਹ ਤਾਂ।
ਪਾਛੇ ਪਾਏ ਸਾਰ ਹਰ ਭਗਤ ਬਤਾਏ ਦਿਓ।
ਕਹਿੰਦੇ ਉਹਨੇ ਚਿਰ ਨੂੰ ਸਾਧ ਸੰਗਤ ਜੀ ਪਤਾ ਲੱਗ ਗਿਆ ਤੇ ਜਿਹੜਾ ਹਰ ਭਗਤ ਨਰੰਜਣੀਆ ਸੀ ਜੰਡਿਆਲੇ ਵਾਲਾ ਇਹਨੇ ਜਾ ਕੇ ਨੂਰਦੀਨ ਨੂੰ ਫੌਜਦਾਰ ਨੂੰ ਏਦਾਂ ਜਾ ਕੇ ਆਖਿਆ।
ਜਾਏ ਨੂਰਦੀਨ ਪਾਸ ਚੁਗਲ ਜੰਡਿਆਲੀ ਨੇ।
ਇਹਨੇ ਚੁਗਲਖੋਰ ਮੁਖਬਰ ਨੇ ਜੰਡਿਆਲੇ ਵਾਲੇ ਨੇ ਨੂਰਦੀਨ ਫੌਜਦਾਰ ਨੂੰ ਜਾ ਕੇ ਏਦਾਂ ਖਬਰ ਦਿੱਤੀ ਜੀ।
ਕਹਿਓ ਨੱਥਾ ਦੌੜ ਗਏਓ ਬਾਲਕ ਕੋ ਲੈ ਕਹੀ।
ਇਹਨੇ ਕਿਹਾ ਤੂੰ ਕੀ ਉਡੀਕੀ ਜਾਂਦਾ ਵੀ ਨੱਥਾ ਉਹਦੇ ਬੱਚੇ ਨੂੰ ਲੈ ਕੇ ਆਵੇਗਾ ਮਹਿਤਾਬ ਸਿੰਘ ਦੇ ਨੂੰ। ਉਹ ਚੇਤਾ ਕਰ ਲਾ, ਉਹ ਦੌੜ ਗਿਆ ਉਹਦੇ ਪੁੱਤਰ ਨੂੰ, ਮੈਂ ਖਬਰ ਲੈ ਆਇਆ ਸਾਰੀ ਪਿੰਡ ਵਿੱਚੋਂ, ਉਹ ਮਹਿਤਾਬ ਸਿੰਘ ਦੇ ਪੁੱਤਰ ਨੂੰ ਲੈ ਕੇ ਦੌੜ ਗਿਆ ਈ, ਉਹਨੇ ਨੀ ਆਉਣਾ ਹੁਣ ਤੇਰੇ ਕੋਲੇ।
ਓਏ ਅਸਵਾਰ ਤਤਕਾਲ ਤੁਰਕ ਧਾਏ ਪਿੱਛੇ।
ਇਹ ਗੱਲ ਜੰਡਿਆਲੀਏ ਦੀ ਸੁਣ ਕੇ ਤੇ ਉਸ ਵੇਲੇ ਤੁਰਕ ਘੋੜਿਆਂ ਤੇ ਸਵਾਰ ਹੋ ਕੇ ਤੇ ਪਿੱਛੇ ਭਜਾਏ, ਜਦੋਂ ਪਤਾ ਲੱਗਾ ਕਿਹੜੇ ਪਾਸੇ ਨੂੰ ਨਿਕਲ ਕੇ ਗਿਆ ਉਹ ਤਾਂ।
ਜਾਏ ਮਿਲੇ ਮੱਗ ਮਾਹੇ ਨੱਥੇ ਤਾਈ ਵੈ ਸਹੀ।
ਕਹਿੰਦੇ ਨੇ ਇਹਨਾਂ ਘੋੜੇ ਭਜਾਏ ਤੇ ਉਹ ਅਜੇ 3-4 ਕੋਈ ਗਏ ਸਨ, ਖਬਰ ਨੂੰ ਮਿਲ ਗਈ ਤੇ ਇਹਨਾਂ ਨੇ ਘੇਰ ਲਿਆ ਜਾ ਕੇ ਭਾਈ ਨੱਥੇ ਨੂੰ ਜੀ।
ਗਰਦਨ ਹਾਰ ਨੱਥੇ ਮਰਦ ਨੇ ਦਰਦ ਕਹਿ।
ਕਹਿੰਦੇ ਉਹ ਮਰਦ ਭਾਈ ਨੱਥਾ ਖਹਿਰਾ ਜਦੋਂ ਉਹਨੇ ਗਰਦ ਉੱਡਦੀ ਵੇਖੀ ਨਾ, ਥੋੜੀ ਦੇਰ ਨੂੰ ਪਤਾ ਲੱਗ ਗਿਆ ਵੀ ਇਹ ਚੜ ਕੇ ਆ ਗਏ ਤੁਰਕ ਤੇ ਹੁਣ ਅਸੀਂ ਭੱਜ ਕੇ ਜਾ ਨਹੀਂ ਸਕਦੇ ਵੀ ਘੇਰ ਲਿਆ ਇਹਨਾਂ ਨੇ, ਸਾਨੂੰ ਖਬਰ ਮਿਲ ਗਈ ਹੈ, ਦੂਰੋਂ ਘੋੜੇ ਆਉਂਦੇ ਭੱਜੇ ਜਦੋਂ ਦੇਖੇ ਤਾਂ।
ਬਾਲ ਕਛ ਪਾਏ ਦਇਓ ਡਾਰ ਮਦ ਮੈਂ ਤਹੀ।
ਕਹਿੰਦੇ ਨੇ ਉਸੇ ਵੇਲੇ ਛੇਤੀ ਛੇਤੀ ਝਾੜੀਆਂ ਵਿੱਚ ਉਹ 7 ਸਾਲ ਦੇ ਭਾਈ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਇਹਨੇ ਨੱਥੇ ਖਹਿਰੇ ਨੇ ਸਾਧ ਸੰਗਤ ਜੀ ਝਾੜੀਆਂ ਵਿੱਚ ਬਿਠਾਲ ਦਿੱਤਾ ਤੇ ਆਖਿਆ ਪੁੱਤਰ ਇੱਥੋਂ ਹਿੱਲੀ ਨਾ, ਇੱਥੇ ਬੈਠਾ ਰਿਹਾ ਛੁਪ ਕੇ ਤੂੰ।
ਆ ਜੋ ਦਸੰਭਾਰ ਮਨ ਲੜਨ ਮਰਨ ਧਾਰ।
ਉਸੇ ਵੇਲੇ ਫਿਰ ਸਾਧ ਸੰਗਤ ਜੀ ਲੜਨ ਦੀ ਮਰਨ ਦੀ ਤਿਆਰੀ ਕਰਕੇ ਸ਼ਹੀਦੀ ਦਾ ਇਹਨਾਂ ਨੂੰ ਪਤਾ ਵੀ ਹੁਣ ਜਾ ਤਾਂ ਸਕਦੇ ਨਹੀਂ ਪਰ ਇਹ ਬੱਚਾ ਨਹੀਂ ਜਦੋਂ ਤੱਕ ਜਿਉਂਦੇ ਅਸੀਂ ਇਹਨਾਂ ਦੁਸ਼ਟਾਂ ਨੂੰ ਦੇਣਾ ਤੇ ਸ਼ਸਤਰ ਉਹਨਾਂ ਨੇ ਸਾਧ ਸੰਗਤ ਜੀ ਸਿੱਧੇ ਕਰ ਲਏ ਲੜਨ ਵਾਸਤੇ ਇਹਨਾਂ ਨਾਲ।
ਤੁਰਕਣ ਕੇ ਸਨ ਮੁਖ ਪਏ ਹੈ ਠਾਂਡੇ ਤੈਸ਼ ਹੀ,
ਕਹਿੰਦੇ ਰਸਤਾ ਰੋਕ ਕੇ ਉਹਨਾਂ ਤੁਰਕਾਂ ਦਾ ਤੇ ਸਾਹਮਣੇ ਖੜੇ ਹੋ ਗਏ ਪੰਜੇ ਜਾਣੇ।
ਤਬ ਹੀ ਲਤਾਏ ਆਏ ਤੁਰਕਣ ਲਏ ਹੈ ਘੇਰ,
ਉਹਨੇ ਜਿਹਨਾਂ ਨੂੰ ਤੁਰਕ ਘੋੜੇ ਭਜਾ ਕੇ ਉੱਥੇ ਆ ਗਏ ਤੇ ਉਹਨਾਂ ਪੰਜਾਂ ਨੂੰ ਇਹਨਾਂ ਨੂੰ ਘੇਰ ਲਿਆ ਉਹਨਾਂ ਸਾਰਿਆਂ ਨੇ ਜੀ।
ਛੋਟੇ ਰਾਮ ਜੰਗੇ ਜੁਗ ਓਵਰ ਤਾਂ ਅਪੰਗ ਹੈ,
ਦੋਨਾਂ ਪਾਸਿਆਂ ਤੋਂ ਪਹਿਲਾਂ ਗੋਲੀ ਚੱਲੀ ਹੈ ਕਿਉਂਕਿ ਕੋਲ ਆਏ ਤੇ ਪਹਿਲਾਂ ਸਾਧ ਸੰਗਤ ਜੀ ਸੁੱਟਵਾਂ ਹਥਿਆਰ ਚਲਾਇਆ ਜਾਂਦਾ ਤੇ ਫਿਰ ਹੱਥੋਂ ਹੱਥੀ ਦੀ ਲੜਾਈ, ਪਹਿਲਾਂ ਦੋਨਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਜੀ।
ਮਾਰੇ ਨੱਥਾ ਤੀਰ ਜਾਹੇ ਚੀਰ ਤਸਰੀਰ ਤਾਹੇ,
ਭਾਈ ਨੱਥੇ ਨੇ ਕੁਝ ਕੁ ਤੀਰ ਚਲਾਏ ਜਲਦੀ ਜਲਦੀ ਜਿਹੜੇ ਵੈਰੀਆਂ ਦੇ ਸਰੀਰ ਨੂੰ ਪਾੜ ਕੇ ਨਿਕਲ ਗਏ ਜੀ।
ਧੀਰ ਬਿਨ ਗਿਰੈ ਤਰ ਪਾਣੀ ਸੋਨਾ ਮੰਗ ਹੈ,
ਕਹਿੰਦੇ ਬਿਨਾਂ ਤੀਰ ਜਿਤੋ ਹੋ ਕੇ ਘੋੜਿਆਂ ਤੋਂ ਥੱਲੇ ਡਿੱਗੇ ਤੇ ਜਿਹਨੂੰ ਭਾਈ ਨੱਥੇ ਦਾ ਤੇ ਦੂਜੇ ਸਿੰਘਾਂ ਦਾ ਵਾਰ ਲੱਗਾ ਪਾਣੀ ਨੀ ਮੰਗਿਆ ਫਿਰ ਉਸਨੇ ਜੀ।
ਛੁੱਟ ਧਰ ਉਧਰ ਧਾਰ ਫੁੱਟ ਮਸ਼ਕ ਜਿਮ ਰੰਗ ਭਰੀ,
ਕਹਿੰਦੇ ਜਿਵੇਂ ਰੰਗ ਵਾਲੇ ਪਾਣੀ ਦੀ ਭਰੀ ਮਸ਼ਕ ਪਾੜ ਜਾਵੇ ਤੇ ਉਹਦੇ ਵਿੱਚੋਂ ਪਾਣੀ ਡੋਲਿਆ, ਏਦਾਂ ਵੈਰੀਆਂ ਦੇ ਸਰੀਰ ਵਿੱਚੋਂ ਖੂਨ ਨਿਕਲਿਆ ਉਸ ਵੇਲੇ।
ਵੇਖੀਏ ਫੁਹਾਰੇ ਜਿਉਂ ਨਿਸੰਗ ਮਾਰ ਧਾਰ ਹੈ,
ਜਿਵੇਂ ਫੁਹਾਰੇ ਚੋਂ ਪਾਣੀ ਨਿਕਲਦਾ ਮਸ਼ਕ ਫੁੱਟ ਜਾਂਦੀ ਤੇ ਉਹਦੇ ਚੋਂ ਪਾਣੀ ਨਿਕਲਦਾ, ਏਦਾਂ ਇਹਨਾਂ ਦੇ ਸਰੀਰਾਂ ਵਿੱਚੋਂ ਖੂਨ ਨਿਕਲਿਆ ਜਿਹਨਾਂ ਨੂੰ ਇਹਨਾਂ ਪੰਜਾਂ ਸੂਰਮਿਆਂ ਨੇ ਗੁਰੂ ਦੀ ਕਿਰਪਾ ਨਾਲ ਝਟਕਾ ਦਿੱਤਾ ਜਿੰਨਿਆਂ ਕਨੂੰ ਜੀ।
ਮਾਰ ਕੇ ਅਪਾਰ ਤੈਨੂੰ ਰੰਗੜ ਮੁਗਲ ਡਰ,
ਕਹਿੰਦੇ ਬਹੁਤ ਸਾਰੇ ਰੰਗੜਾਂ ਨੂੰ ਮੁਗਲਾਂ ਨੂੰ ਮਾਰ ਕੇ ਸੁੱਟ ਦਿੱਤਾ ਇਹਨਾਂ ਨੇ।
ਡਾਰ ਦੇ ਭੂਮ ਪਰ ਝਾੜ ਕੇ ਕੁਰੰਗ ਹੈ,
ਕਹਿੰਦੇ ਇਹਨਾਂ ਨੂੰ ਬੇਰੰਗੇ ਕਰਕੇ ਝਾੜ ਕੇ ਇਹਨਾਂ ਦੇ ਉੱਤੇ ਚੰਗੇ ਭਰਵੇਂ ਹੱਥ ਤੇ ਧਰਤੀ ਤੇ ਮਾਰ ਕੇ ਕਿੰਨੇ ਬੜੇ ਸੁੱਟ ਦਿੱਤੇ ਹਨ।
ਤਬ ਇੱਕ ਮੱਸੇ ਕੇ ਭਤੀਜੇ ਲਲਕਾਰ ਆਏ,
ਕਹਿੰਦੇ ਉਹਨੇ ਚਿਰ ਨੂੰ ਮੱਸੇ ਦਾ ਭਤੀਜਾ ਸੀ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਜਿਹਨਾਂ ਨੇ ਇਹਨਾਂ ਸੂਰਮਿਆਂ ਨੂੰ ਘੇਰਿਆ ਹੋਇਆ ਸੀ ਤੇ ਉਹਨੇ ਲਲਕਾਰਾ ਮਾਰਿਆ ਜੀ ਮੱਸੇ ਦੇ ਭਤੀਜੇ ਨੇ।
ਨੱਥੇ ਕੋ ਨਕਾਰ ਗਾਲ ਤੋਮਰ ਚਲਾਇਓ ਹੈ,
ਭਾਈ ਨੱਥੇ ਨੂੰ ਇਹਨੇ ਗਾਲ ਕੱਢੀ ਤੇ ਗਾਲ ਕੱਢ ਕੇ ਤੇ ਨਾਲ ਹੀ ਵਰਸ਼ਾ ਚਲਾਇਆ ਭਾਈ ਨੱਥੇ ਤੇ, ਇਹਦੇ ਮੱਸੇ ਰੰਗੜ ਦੇ ਭਤੀਜੇ ਨੇ ਭਾਈ ਨੱਥੇ ਨੂੰ ਮਾਰਨ ਵਾਸਤੇ।
ਨੱਥੇ ਨੇ ਬਚਾਏ ਫਿਰ ਧਾਏ ਜਾਏ ਕਾਰੋਬਾਰ,
ਭਾਈ ਨੱਥੇ ਨੇ ਇਕਦਮ ਆਪਣੇ ਆਪ ਨੂੰ ਬਚਾਇਆ ਤੇ ਵਰਸ਼ੇ ਦੇ ਵਾਰ ਤੋਂ ਬਚ ਕੇ, ਕਹਿੰਦੇ ਤਲਵਾਰ ਹੁੰਦੀ ਤਲਵਾਰ ਸ੍ਰੀ ਸਾਹਿਬ ਦਾ ਐਸਾ ਮੋੜਵਾਂ ਭਰਵਾਂ ਵਾਰ ਭਾਈ ਨੱਥੇ ਨੇ ਇਹਦੇ ਮੱਸੇ ਦੇ ਭਤੀਜੇ ਤੇ ਕੀਤਾ ਜੀ।
ਕਾਰੋਬਾਰ ਸੰਗ ਮਾਰ ਤਾਹੇ ਕੋ ਗਿਰਾਇਓ ਹੈ,
ਮਾਰ ਕੇ ਤੇ ਸਿਰੇ ਦਾ ਲਾ ਕੇ ਪਰੇ ਸੁੱਟ ਦਿੱਤਾ, ਮੱਸਾ ਤਾਂ ਮਰਿਆ ਸੀ ਮੱਸੇ ਦਾ ਭਤੀਜਾ ਵੀ ਮਾਰਿਆ ਗਿਆ ਇਹਨਾਂ ਦੇ ਹੱਥੋਂ ਜੀ।
ਨੱਥੇ ਕੇ ਭਤੀਜੇ ਭਣੇਵੇਂ ਬੇਟੇ ਰੰਗ ਰੇਟੇ,
ਉਧਰ ਭਾਈ ਨੱਥੇ ਦੇ ਭਤੀਜੇ ਨੇ ਭਣੇਵੇਂ ਨੇ ਇਹਦੇ ਪੁੱਤਰ ਨੇ ਤੇ ਉਸ ਰੰਗੜੇਟਿਆਂ ਦੇ ਬੇਟੇ ਉਸ ਸੂਰਮੇ ਭਾਈ ਮਜਬੀ ਸਿੰਘਾਂ ਦੇ ਪੁੱਤਰ ਨੇ ਜੀ।
ਦਸ ਦਸ ਬੀਸ ਬੀਸ ਤੁਰਕਣ ਕੁਕਾਇਓ ਹੈ,
ਇਹਨੇ ਜਿਹਨੂੰ ਦਸ ਦਸ ਵੀਹ ਵੀਹ ਉਹਨਾਂ ਸੂਰਮਿਆਂ ਨੇ ਵੀ ਮਾਰ ਦਿੱਤੇ ਹਨ।
ਪਰ ਉਪਕਾਰ ਹੈ ਤੁਮਾਰ ਬਹੁ ਸਤਰਨ ਕੋ,
ਪਰ ਉਪਕਾਰ ਵਾਸਤੇ ਭਾਈ ਮਹਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਵਾਸਤੇ ਸਾਧ ਸੰਗਤ ਜੀ ਇਹਨਾਂ ਨੇ ਉਸੇ ਘਮਸਾਨ ਦਾ ਜੰਗ ਆਪਣੀ ਜਾਨ ਤੇ ਖੇਡ ਕੇ ਕੀਤਾ ਤੇ ਵੈਰੀ ਮਾਰੇ ਹਨ।
ਸਮੁੱਖ ਹੋਏ ਜੂਝ ਕੈ ਸ਼ਹੀਦੀ ਪਦ ਪਾਇਓ ਹੈ,
ਕਹਿੰਦੇ ਸਨਮੁਖ ਹੋ ਕੇ ਲੜਦਿਆਂ ਲੜਦਿਆਂ ਫਿਰ ਇਹ ਪੰਜੇ ਜਾਣੇ ਉਹਨਾਂ ਦੇ ਨਾਲ ਕਈਆਂ ਨੂੰ ਮਾਰ ਕੇ ਤੇ ਸ਼ਹੀਦ ਹੋ ਗਏ ਹਨ ਜੀ।
ਲੀਨੋ ਜਸ ਲੋਕ ਆਓ ਪਰਲੋਕ ਮੈਂ,
ਕਹਿੰਦੇ ਦੋਨਾਂ ਲੋਕਾਂ ਵਿੱਚ ਇਹਨਾਂ ਦਾ ਜਸ ਹੋਇਆ, ਇਹਨਾਂ ਦੀ ਵਡਿਆਈ ਹੋਈ ਜੀ, ਇਹਨਾਂ ਨੇ ਭਾਈ ਮਹਤਾਬ ਸਿੰਘ ਦੇ ਪੁੱਤਰ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਦਿੱਤੀਆਂ, ਲੋਕ ਵਿੱਚ ਵੀ ਲੋਕਾਂ ਨੇ ਸੋਭਾ ਕੀਤੀ ਪਰਲੋਕ ਵਿੱਚ ਵੀ ਇਹਨਾਂ ਦੇ ਉੱਤੇ ਗੁਰੂ ਦੀ ਖੁਸ਼ੀ ਹੈ ਜੀ।
ਸਵਰਗ ਉਹ ਕਿਨੋ ਨਿਜ ਨੱਥੇ ਸਾਜ ਉਪਕਾਰ ਕੋ,
ਕਹਿੰਦੇ ਨੇ ਸੱਚਖੰਡ ਦਾ ਰਸਤਾ ਲੈ ਲਿਆ ਭਾਈ ਨੱਥਾ ਜੀ ਨੇ ਤੇ ਉਹਨਾਂ ਦੇ ਸਾਥੀਆਂ ਨੇ ਪਰਪਕਾਰ ਵਾਸਤੇ ਆਪਣੀ ਸ਼ਹੀਦੀ ਦੇ ਕੇ ਜੀ।
ਪੁੱਤੋ ਜੋ ਮਹਤਾਬ ਸਿੰਘ ਕੇਰੋ ਸੋਤਰਾਏ ਸਿੰਘ,
ਕਹਿੰਦੇ ਉਹ 7 ਸਾਲ ਦਾ ਬੱਚਾ ਝਾੜੀਆਂ ਚ ਲੁਕਿਆ ਜਿਹੜਾ ਸਾਰੀ ਜੰਗ ਦੇਖ ਰਿਹਾ ਸੀ, ਜਦੋਂ ਉਹਨੂੰ ਪਤਾ ਲੱਗਾ ਵੀ ਇਹ ਤਾਂ 5 ਸ਼ਹੀਦ ਹੋ ਗਏ ਨੇ ਜਿਹੜੇ ਮੈਨੂੰ ਲੈ ਕੇ ਆਏ ਸਨ, ਤਾਂ
ਮਰਿਓ ਜਬ ਨੱਥਾ ਸੁਣੋ ਤਾਹੇ ਕੇ ਵਿਚਾਰ ਕੋ,
ਕਹਿੰਦੇ ਜਦੋਂ ਇਹ ਭਾਈ ਨੱਥੇ ਨੂੰ ਵੀ ਉਹਨਾਂ ਚਾਰਾਂ ਨੂੰ ਸ਼ਹੀਦ ਹੋਣ ਤੋਂ ਬਾਅਦ ਭਾਈ ਨੱਥੇ ਨੂੰ ਸ਼ਹੀਦ ਹੁੰਦੇ ਇਸ ਛੋਟੇ ਬੱਚੇ ਨੇ ਰਾਜ ਸਿੰਘ ਨੇ ਦੇਖਿਆ ਤਾਂ
ਹੁਣ ਕਹਿ ਬੰਦੂਖਣ ਕਾ ਭਿਆਨਕ ਸ਼ਬਦ ਅਤ,
ਕਹਿੰਦੇ ਖੜਕਾ ਸ਼ਸਤਰਾਂ ਦਾ ਚੱਲਦਾ ਬੰਦੂਕਾਂ ਦਾ ਭਿਆਨਕ ਖੜਕਾ ਸੁਣ ਕੇ ਜੀ।
ਬਾਲਕ ਨਿਕਸ ਦੌੜਿਓ ਤਿਆਗ ਤਬ ਝਾੜ ਕੋ,
ਕਹਿੰਦੇ ਬੱਚਾ ਡਰਦਾ ਹੋਇਆ ਝਾੜੀਆਂ ਚੋਂ ਨਿਕਲ ਕੇ ਭੱਜ ਲਿਆ, ਜਦੋਂ ਇਹਨੇ ਦੇਖਿਆ ਕਿ 5 ਜਾਣੇ ਮਰ ਗਏ ਨੇ ਤਾਂ ਸ਼ਹੀਦ ਹੋ ਗਏ ਨੇ ਤੇ ਬੱਚਾ ਝਾੜੀਆਂ ਚੋਂ ਨਿਕਲ ਕੇ ਦੌੜ ਪਿਆ ਉਸੇ ਵੇਲੇ।
ਵੇਖ ਕਰ ਤੁਰਕਣ ਧੁਆਏ ਅਸੋ ਫੇਟ ਸੰਗ,
ਕਹਿੰਦੇ ਜਦੋਂ ਬੱਚਾ ਦੌੜਿਆ ਤੇ ਤੁਰਕਾਂ ਦੀ ਨਜ਼ਰ ਪੈ ਗਿਆ ਇਹਨਾਂ ਨੇ ਮਗਰ ਘੋੜਾ ਭਜਾ ਕੇ ਤੇ ਉਹਦੀ ਫੇਟ ਮਾਰ ਦਿੱਤੀ, ਲੱਤ ਮਾਰ ਕੇ ਸੁੱਟ ਦਿੱਤਾ ਬੱਚੇ ਨੂੰ ਥੱਲੇ।
ਬਾਲਕ ਧਰਾ ਪੈ ਗੇਰਿਓ ਫੇਰ ਲੈ ਤਰਵਾਰ ਕੋ,
ਜਦੋਂ ਇਹ ਬੱਚਾ ਭਾਈ ਮਹਿਤਾਬ ਸਿੰਘ ਦਾ ਡਿੱਗ ਪਿਆ ਤੇ ਇੱਕ ਤੁਰਕ ਨੇ ਹੱਥ ਵਿੱਚ ਤਲਵਾਰ ਲੈ ਕੇ ਜੀ
ਬਾਲਕ ਚਿਲਾਏ ਰਹੋ ਤਰਾਹੇ ਤਰਾਹੇ ਗਾਏ ਰਹੋ
ਕਹਿੰਦੇ ਬੱਚਾ ਬੜਾ ਚਲਾਇਆ ਉਹਨੇ ਬਚਾਓ ਬਚਾਓ ਮੈਨੂੰ ਨਾ ਮਾਰਿਓ ਮੈਨੂੰ ਨਾ ਮਾਰਿਓ ਉਸ 7 ਸਾਲ ਦੇ ਬੱਚੇ ਨੇ ਰੌਲਾ ਬਹੁਤ ਪਾਇਆ ਜੀ
ਹੱਥ ਜੋੜ ਦਾਂਤ ਕੱਢ ਦੀਨ ਹੋਏ ਪੁਕਾਰਿਓ
ਕਹਿੰਦੇ ਹੱਥ ਜੋੜੇ ਬੱਚੇ ਨੇ ਡਰੇ ਹੋਏ ਨੇ ਰੋਇਆ ਚਲਾਇਆ ਚੀਕਾਂ ਮਾਰੀਆਂ ਪਰ ਕੋਈ ਫਰਕ ਇਹਨਾਂ ਦੁਸ਼ਟਾਂ ਦੇ ਉੱਤੇ ਪਿਆ ਨਹੀਂ
ਤੁਰਕਣ ਕੇ ਦਿਲ ਦਇਆ ਆਈ ਨਾ ਵਿਚਾਰੀ ਨੀ
ਕਹਿੰਦੇ ਇਹਨਾਂ ਪੱਥਰ ਦਿਲ ਤੁਰਕਾਂ ਦੇ ਦਿਲ ਵਿੱਚ ਕੋਈ ਦਇਆ ਨਹੀਂ ਆਈ ਉਸ ਬੱਚੇ ਦੀਆਂ ਚੀਕਾਂ ਸੁਣ ਕੇ
ਵਾਰ ਤਲਵਾਰ ਤਾਹੇ ਕੰਧ ਇੱਕ ਡਾਰਿਓ
ਕਹਿੰਦੇ ਨੇ ਇੱਕ ਤਲਵਾਰ ਦਾ ਵਾਰ ਕੀਤਾ ਤੇ ਉਸ 7 ਸਾਲ ਦੇ ਬੱਚੇ ਦਾ ਮੋਢਾ ਵੱਢ ਦਿੱਤਾ ਚੰਗਾ ਜ਼ਖਮ ਕਰ ਦਿੱਤਾ ਇਹਨਾਂ ਨੇ
ਦੂਸਰ ਗਰੀਬ ਪੈ ਪ੍ਰਹਾਰੀ ਰਹੀ ਕੰਡੀ ਸੰਗ
ਫਿਰ ਦੂਜਾ ਵਾਰ ਇਹਨਾਂ ਤਲਵਾਰ ਦਾ ਉਸ ਬੱਚੇ ਦੀ ਕੰਡੀ ਉੱਤੇ ਉਹਦੀ ਗਰਦਨ ਉੱਤੇ ਕੀਤਾ ਤੇ ਚੰਗਾ ਡੂੰਘਾ ਜ਼ਖਮ ਲਾ ਦਿੱਤਾ ਜੀ
ਸਰ ਕੇ ਸੰਗ ਸੀਸ ਅਰਗ ਥਾ ਫਾਰਿਓ
ਇੱਕ ਤੀਸਰਾ ਵਾਰ ਫਿਰ ਤਲਵਾਰ ਦਾ ਕੀਤਾ ਤੇ ਸੀਸ ਵਿੱਚ ਇਹਦੇ ਸਿਰ ਵਿੱਚ ਸਾਧ ਸੰਗਤ ਜੀ ਚੰਗਾ ਡੂੰਘਾ ਟੱਪ ਲਾ ਦਿੱਤਾ 3 ਟਾਕ ਇਹਨਾਂ ਨੇ ਮਾਰੇ ਸਿਰਫ 7 ਸਾਲ ਦੇ ਬੱਚੇ ਉੱਤੇ ਜ਼ੋਰ ਅਜਮਾਈ ਕਰਦੇ ਆਸੇ ਦੁਸ਼ਟ ਹਨ
ਮਰਿਓ ਜਾਣ ਬਾਲਕ ਕੋ ਛੋੜ ਤਪ ਗਏ ਤੁਰਕ
ਬੱਚਾ ਖੂਨੋ ਖੂਨ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਇਹਨਾਂ ਸੋਚਿਆ ਵੀ ਬੱਚਾ ਮਰ ਗਿਆ ਇਹ ਵਾਪਸ ਮੁੜ ਗਏ ਉੱਥੋਂ ਜੀ
ਮਰਿਓ ਰਹਿਓ ਰਾਏ ਸਿੰਘ ਕਹਾਂ ਅੱਧ ਮਾਰਿਓ
ਕਹਿੰਦੇ ਪਰ ਮਰਿਆ ਨਹੀਂ ਸੀ ਇਹ ਰਾਏ ਸਿੰਘ ਭਾਈ ਮਹਿਤਾਬ ਸਿੰਘ ਦਾ ਪੁੱਤਰ ਅੱਧ ਮਰਿਆ ਹੋ ਗਿਆ ਸੀ ਉਹਨਾਂ ਜ਼ਖਮਾਂ ਕਰਕੇ ਤੇ ਪਿਆ ਹੋਇਆ ਸੀ ਡਿੱਗਾ ਹੋਇਆ ਉੱਥੇ ਜੀ
ਰਾਖਿਓ ਚਹਿ ਰੱਬ ਜਾਹੇ ਮੇਰਤ ਸਬਬ
ਪਰ ਕਹਿੰਦੇ ਜਿਹਨੂੰ ਰੱਬ ਰੱਖਣਾ ਚਾਹੇ ਉਹਨੇ ਕੋਈ ਨਾ ਕੋਈ ਸਬਬ ਬਣਾ ਹੀ ਦੇਣਾ ਹੁੰਦਾ ਇਹ ਇਹਨੂੰ ਆਪਣੀ ਵੱਲੋਂ ਮਾਰ ਕੇ ਚਲੇ ਗਏ ਇਹ ਵੀ ਸਾਧ ਸੰਗਤ ਜੀ ਬੇਹੋਸ਼ ਹੋਇਆ ਡਿੱਗਿਆ ਪਿਆ ਸੀ ਉੱਥੇ ਬੱਚਾ ਪਰ ਕਹਿੰਦੇ ਨੇ ਜਿਹਨੂੰ ਰੱਬ ਰੱਖਣਾ ਜਿਹਨੂੰ ਰੱਬ ਰੱਖੇ ਨਾ ਉਹਨੂੰ ਫਿਰ ਕੋਈ ਮਾਰ ਨਹੀਂ ਸਕਦਾ
ਆਈ ਇੱਕ ਮਾਈ ਤਹਾਂ ਸਾਂਝ ਕੋ ਵਿਚਾਰੀ ਹੈ
ਕਹਿੰਦੇ ਇੱਕ ਬਜ਼ੁਰਗ ਮਾਈ ਉੱਥੇ ਆ ਗਈ ਹੈ ਉੱਧਰ ਦੀ ਲੰਘਦੀ ਲੰਘਦੀ ਰੱਬ ਵੱਲੋਂ ਐਸਾ ਸਬਬ ਬਣ ਗਿਆ ਜੀ
ਜਾਂ ਕੋ ਰਾਖੇ ਸਾਈਆਂ ਮਾਰ ਨਾ ਸਕੇ ਕੋਏ
ਇਹ ਗੁਰੂ ਸਾਹਿਬ ਜੀ ਦੇ ਬਚਨ ਨੇ ਜਿਹਨੂੰ ਰੱਬ ਨੇ ਰੱਖਣਾ ਹੋਵੇ ਸਾਧ ਸੰਗਤ ਜੀ ਉਹਨੂੰ ਕੋਈ ਨਹੀਂ ਮਾਰ ਸਕਦਾ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕਿਆ ਕੋਈ ਉਹ ਮਾਤਾ ਆ ਗਈ ਹੈ ਕੋਥੇ ਜੀ
ਜਾਤ ਕੀ ਕਮੋਣੀ ਚਲੀ ਥਾ ਸਾਗ ਵੇਚੇ
ਉਹ ਸਾਧ ਸੰਗਤ ਜੀ ਉਹ ਜਾਤ ਕਰਕੇ ਕਮੋ ਸਿੰਘਾਂ ਦੀ ਬਜ਼ੁਰਗ ਸੀ ਗਰੀਬ ਸੀ ਮਾਤਾ ਤੇ ਸਾਗ ਵੇਚਣ ਵਾਸਤੇ ਕਹਿੰਦੇ ਜਾ ਰਹੀ ਸੀ ਕਿਸੇ ਦੂਸਰੇ ਪਿੰਡ ਉਸ ਵੇਲੇ
ਵੇਖ ਤਾਹੇ ਬਾਲ ਪਾਏ ਲੀਨੋ ਮੱਧ ਖਾਰੀਏ
ਜਦੋਂ ਉਹਨੇ ਉਹ ਬੱਚਾ ਜ਼ਖਮੀ ਹੋਇਆ ਉੱਥੇ ਦੇਖਿਆ ਤੇ ਸਾਗ ਆਪਣੇ ਖਾਰੇ ਚੋਂ ਕੱਢ ਦਿੱਤਾ ਤੇ ਉਸ ਬੱਚੇ ਨੂੰ ਚੁੱਕ ਕੇ ਉਹਦੇ ਚ ਪਾ ਲਿਆ ਤੇ ਲੈ ਕੇ ਤੁਰ ਪਈ ਜੀ
ਲੈ ਕਰ ਰੋਟਿਆ ਲੈ ਨਾਮ ਗ੍ਰਾਮਹਿ ਆਈ ਸੋ
ਉਹਨੂੰ ਲੈ ਕੇ ਬੱਚੇ ਨੂੰ ਖਾਰੇ ਚ ਪਾ ਕੇ ਤੇ ਆਪਣੇ ਪਿੰਡ ਆ ਗਈ ਮਾਤਾ ਉਹ
ਨਿਜ ਕਰ ਬਾਲਕ ਕੋ ਰਾਖਿਓ ਸੁਧਾਰੀਏ
ਕਹਿੰਦੇ ਆਪਣੇ ਘਰ ਲਿਆ ਕੇ ਉਸ ਬਾਲਕ ਨੂੰ ਇਹਨੇ ਛੇਤੀ ਛੇਤੀ ਪਾਇਆ ਮੰਜੇ ਉੱਤੇ ਜੀ
ਤਾਈ ਇੱਕ ਹੁਤੀ ਰਾਏ ਸਿੰਘ ਕੀ ਤਹਾਈ
ਕਹਿੰਦੇ ਇਸੇ ਬਾਲਕ ਦੀ ਇੱਕ ਸਰੀਕੇ ਬਰਾਦਰੀ ਵਿੱਚੋਂ ਲੱਗਦੀ ਤਾਈ ਉਸ ਬਜ਼ੁਰਗ ਮਾਤਾ ਦੇ ਗੁਆਂਢ ਵਿੱਚ ਰਹਿੰਦੀ ਸੀ ਇਹਨੇ ਛੇਤੀ ਉਹਨੂੰ ਸੱਦ ਕੇ ਲੈ ਆਂਦਾ ਜੀ
ਜ਼ਖਮ ਜਰਾਹੇ ਤੈ ਸਿਵਾਏ ਕਰੀ ਕਾਰੀਏ
ਜ਼ਖਮ ਜਰਾਹੇ ਤੇ ਸਿਵਾਏ ਜਰਾਹ ਹੁੰਦਾ ਸਾਧ ਸੰਗਤ ਜੀ ਹਕੀਮ ਕਹਿੰਦੇ ਹਕੀਮ ਸੱਦ ਲਿਆ ਇਹਨਾਂ ਦੋਨਾਂ ਮਾਈਆਂ ਨੇ ਤੇ ਉਸ ਬੱਚੇ ਦੇ ਜਨਮ ਜਿਹੜੇ ਸਾਨੂੰ ਤੇ ਪੱਟੀ ਕਰ ਦਿੱਤੀ ਮਲਮ ਕਰ ਦਿੱਤੀ ਉਹ ਜ਼ਖਮ ਸੀਂ ਦਿੱਤੇ ਉਹਨੇ ਵੈਦ ਨੇ ਜੀ
ਦੋਏ ਦਿਨ ਪਾਏ ਰਹਿਓ ਸਿੰਘ ਰਾਜੀ ਥਯੋ ਫਿਰ
ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤੇ ਸਾਧ ਸੰਗਤ ਜੀ ਫਿਰ ਸਾਰੇ ਸਿੱਧੇ ਹੀ ਪਾਸੇ ਪੈ ਜਾਂਦੇ ਕਹਿੰਦੇ 2 ਕੁ ਦਿਨਾਂ ਵਿੱਚ ਉਹ ਬੱਚਾ ਜਿਹੜਾ ਸੀ 7 ਸਾਲ ਦਾ ਮਾਸੂਮ ਭਾਈ ਰਾਏ ਸਿੰਘ ਉਹਦੇ ਜ਼ਖਮ ਠੀਕ ਹੋਣ ਲੱਗ ਪਏ ਜੀ
ਮਾਰਨੇ ਤੇ ਬਲੀ ਹੈ ਸੋ ਰੱਖਕ ਪਛਾਨੀਏ
ਕਹਿੰਦੇ ਮਾਰਨੇ ਤੇ ਬਲੀ ਹੈ ਸੋ ਰੱਖਕ ਪਛਾਨੀਏ ਉਹ ਮਾਰਨ ਵਾਲੇ ਨਾਲੋਂ ਰੱਖਿਆ ਕਰਨ ਵਾਲਾ ਕਿਤੇ ਵੱਡਾ ਕਿਤੇ ਬਲੀ ਹੈ ਇਸ ਕਰਕੇ ਮਹਾਰਾਜ ਨੇ ਉਹਨੂੰ ਬਚਾਉਣਾ ਸੀ ਤੇ ਕੋਈ ਬਹਾਨਾ ਬਣ ਗਿਆ ਜੀ
ਤਾਹੀ ਕੀ ਸੰਤਾਨ ਆਹੇ ਭੜੀ ਨਾਮ ਗ੍ਰਾਮ ਮਹੇ
ਕਹਿੰਦੇ ਉਹਦੀ ਰਾਏ ਸਿੰਘ ਦੀ ਸੰਤਾਨ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਭੜੀ ਨਾਮ ਦੇ ਪਿੰਡ ਵਿੱਚ ਰਹਿੰਦੀ ਹੈ ਉਹ ਬੱਚਾ ਬਚ ਗਿਆ ਤੇ ਉਹਦੀ ਅੰਸ ਬੰਸ ਭੜੀ ਪਿੰਡ ਚ ਰਹਿੰਦੀ ਜੀ
ਗਾਥ ਜਾਹੇ ਬਿਦਤ ਕਰੀ ਹੈ ਜਾਂ ਜਾਹੇ ਜਾਨੀ
ਕਹਿੰਦੇ ਨੇ ਉਹ ਉਹਦੇ ਬੱਚੇ ਨੇ ਉਹਦੀ ਔਲਾਦ ਨੇ ਅੱਗਿਓਂ ਪੰਥ ਦਾ ਫਿਰ ਸਾਧ ਸੰਗਤ ਜੀ ਇਤਿਹਾਸ ਲਿਖਿਆ ਤੇ ਉਹਦਾ ਨਾਮ ਵੀ ਪੰਥ ਪ੍ਰਕਾਸ਼ ਹੀ ਹੈ ਉਹ ਹੈਗੇ ਸਰਦਾਰ ਭਾਈ ਰਤਨ ਸਿੰਘ ਜੀ ਭੰਗੂ ਇਹ ਭਾਈ ਮਹਿਤਾਬ ਸਿੰਘ ਦੇ ਸਾਧ ਸੰਗਤ ਜੀ ਉਹਦੀ ਅੰਸ ਬੰਸ ਉਹਦੇ ਪੁੱਤ ਪੋਤਰੇ ਨੇ ਜਿਨ ਇਹ ਇੱਕ ਪੰਥ ਪ੍ਰਕਾਸ਼ ਜਿਸ ਦੀ ਆਪਾਂ ਕਥਾ ਕਰਦੇ ਪਏ ਹਾਂ ਇਹ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਤੇ ਇੱਕ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ ਕਹਿੰਦੇ ਨੇ ਦੇਖੋ ਇਹ ਉਹਦੀ ਔਲਾਦ ਸੀ ਰਾਏ ਸਿੰਘ ਉਸੇ ਮਹਿਤਾਬ ਸਿੰਘ ਦੇ ਪੁੱਤਰ ਦੇ ਗਾਹ ਸਾਧ ਸੰਗਤ ਜੀ ਬੱਚਾ ਜਿਹਨੂੰ ਪਰਮਾਤਮਾ ਨੇ ਮੌਤ ਦੇ ਮੂੰਹ ਵਿੱਚੋਂ ਬਚਾ ਲਿਆ ਸੀ ਤੇ ਉਹਨੇ ਫਿਰ ਵੱਡੇ ਹੋ ਕੇ ਪੰਥ ਦਾ ਇਤਿਹਾਸ ਲਿਖਿਆ ਉਹ ਵੀ ਪੰਥ ਪ੍ਰਕਾਸ਼ ਹੀ ਹੈ ਇੱਕ ਪੰਥ ਪ੍ਰਕਾਸ਼ ਪ੍ਰਾਚੀਨ ਹੈ ਇੱਕ ਪੰਥ ਪ੍ਰਕਾਸ਼ ਨਵੀਨ ਹੈ ਇੱਕ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਇੱਕ ਸਰਦਾਰ ਰਤਨ ਸਿੰਘ ਜੀ ਭੰਗੂ ਦਾ ਲਿਖਿਆ ਹੋਇਆ ਜੀ ਕਹਿੰਦੇ ਦੇਖੋ ਬਚ ਗਿਆ ਤੇ ਫਿਰ ਉਹਦੇ ਬੱਚੇ ਨੇ ਅੱਗਿਓਂ ਇਤਿਹਾਸ ਲਿਖ ਦਿੱਤਾ ਜੀ
ਕਹੀ ਗਾਥ ਜੇਤਕ ਅਧਿਆਇ ਇਸ ਮਾਹੇ
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਉਸ ਸੂਰਮੇ ਦੀ ਗਾਥਾ ਅਸੀਂ ਇਸ ਅਧਿਆਇ ਵਿੱਚ ਦੱਸੀ ਖਾਲਸਾ ਜੀ ਤੁਹਾਨੂੰ
ਭਾਈ ਜੇ 18 ਸਦ ਚਾਰ ਮੈਂ ਪ੍ਰਮਾਣੀ
ਕਹਿੰਦੇ 1800 ਤੇ ਸਮਤ 1804 ਦੀ ਗੱਲ ਹੈ ਗੁਰਮੁਖੋ ਜਦੋਂ ਇਹ ਮੱਸੇ ਰੰਗੜ ਦਾ ਸਿਰ ਉਹਨਾਂ ਸੂਰਮਿਆਂ ਨੇ ਲਾਇਆ ਤੇ ਫਿਰ ਉੱਥੇ ਭਾਈ ਨੱਥਾ ਸਿੰਘ ਜੀ ਨੇ ਉਹਦੇ ਮਹਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਲਈ 5 ਸਿੰਘਾਂ ਨੇ ਸ਼ਹੀਦੀ ਦੇ ਦਿੱਤੀ ਜੀ।
ਏਤਕ ਸੁਣਾਏ ਗਾਥ ਇਤੀ ਭਇਓ ਧਿਆਏ ਜਹਾਂ
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਗੁਰਮੁਖੋ ਇੱਥੇ ਇਸ ਕਥਾ ਦਾ ਅਧਿਆਇ ਪੂਰਾ ਹੋ ਗਿਆ ਹੈ। ਮੱਸੇ ਰੰਗੜ ਦੇ ਸਿਰ ਲਾਉਣ ਵਾਲਾ ਉਹ ਭਾਈ ਨੱਥਾ ਸਿੰਘ ਜੀ ਦੀ ਸ਼ਹੀਦੀ ਵਾਲਾ ਤੇ ਭਾਈ ਰਾਏ ਸਿੰਘ ਜੀ ਦੇ ਬਚਣ ਵਾਲਾ ਜੀ।
ਅੱਗੇ ਕਥਾ ਔਰ ਹੋਏ ਹੈ ਸੁਣੋ ਮਹਾਨੀ
ਕਹਿੰਦੇ ਪਰ ਅੱਗੇ ਕਥਾ ਹੋਰ ਹੈ, ਮੁੱਕ ਨਹੀਂ ਗਈ ਕਥਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇਹ ਤਾਂ ਮੱਸੇ ਰੰਗੜ ਵਾਲਾ ਪ੍ਰਸੰਗ ਅਸੀਂ ਤੁਹਾਨੂੰ ਦੱਸਿਆ ਸੀ ਜਿਹੜਾ ਇੱਥੇ ਸੰਪੂਰਨ ਹੋਇਆ, ਅਜੇ ਕਥਾ ਸਿੰਘਾਂ ਸੂਰਮਿਆਂ ਦੀ ਹੋਰ ਹੈ ਤੇ ਉਹ ਕਹਿੰਦੇ ਤੁਸੀਂ ਸੁਣਿਓ ਪ੍ਰੇਮ ਨਾਲ। ਇੱਥੇ ਸਮਾਂ ਸਾਧ ਸਿੰਘ ਜੀ ਆਪਣਾ ਤਕਰੀਬਨ ਸੰਪੂਰਨ ਹੋਣ ਵਾਲਾ, ਅਗਲਾ ਅਧਿਆਇ ਆਪਾਂ ਫਿਰ ਹੁਣ ਕੱਲ੍ਹ ਨੂੰ ਸ਼ੁਰੂ ਕਰਾਂਗੇ ਕਿਉਂਕਿ ਜੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਤਾਂ ਫਿਰ ਆਪਣੇ ਕੋਲੋਂ ਮੰਗਲ ਹੀ ਮਸਾਂ ਹੋਣਾ। ਅਰਦਾਸ ਹੀ ਜਿਹੜੀ ਗਿਆਨੀ ਗਿਆਨ ਸਿੰਘ ਜੀ ਨੇ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕਰਨੀ ਹੈ। ਆਪਾਂ ਅਰਦਾਸ ਦੇ ਬਚਨ ਪੌੜੀਆਂ 3-4 ਕਰ ਸਕਦੇ ਹਾਂ ਪਰ ਚਲੋ ਕੋਈ ਨਹੀਂ, ਆਪਾਂ ਕੱਲ੍ਹ ਨੂੰ ਸਾਧ ਸੰਗਤ ਜੀ ਫਿਰ ਇੱਥੋਂ ਹੀ ਸ਼ਾਮ ਨੂੰ ਕਥਾ ਪ੍ਰਾਰੰਭ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਪੰਥ ਦੀ ਬੌੜੀ ਕਰਨ, ਇਹਦੀ ਚੜ੍ਹਦੀ ਕਲਾ ਕਰਨ, ਆਪਣੇ ਮਨਾਂ ਵਿੱਚੋਂ ਸਾਧ ਸੰਗਤ ਜੀ ਨਫ਼ਰਤ ਨਿਕਲੇ ਅਤੇ ਪ੍ਰੇਮ ਆ ਜਾਵੇ ਅਤੇ ਮਹਾਰਾਜ ਜੀ 'ਚ ਸ਼ਰਧਾ ਆ ਜਾਵੇ। ਗੁਰੂ ਕੀ ਬਾਣੀ ਪੜ੍ਹੀਏ ਨਿਤਨੇਮ, ਗੁਰੂ ਦੀ ਸਿੱਖੀ ਮਹਾਰਾਜ ਦੇ ਕਕਾਰਾਂ ਨਾਲ ਅਤੇ ਗੁਰੂ ਦੇ ਸਰੂਪ ਨਾਲ ਆਪਾਂ ਪਿਆਰ ਕਰਿਆ ਕਰੀਏ, ਜਿਸ ਕਰਕੇ ਆਪਣੀ ਵੀ ਚੜ੍ਹਦੀ ਕਲਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਤੁਹਾਡੀ ਮੇਰੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਵੇ ਜੀ। ਦੋ ਪੰਕਤੀਆਂ ਦਾ ਗੁਰਮੁਖਾਂ ਤੋਂ ਪਾਠ ਸਰਵਣ ਕਰੋ ਫਿਰ ਫਤਿਹ ਬੁਲਾਈਏ ਜੀ।
ਦੋਏ ਦਿਨ ਪਾਏ ਰਾਏ ਸਿੰਘ ਰਾਜੀ ਥਯੋ ਫਿਰ ਮਾਰਨੇ ਤੇ ਬਲੀ ਹੈ ਸੋ ਰੱਖ ਕਪਛਾਨੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।